ਮਹੱਲੇ ਪੰਜਵੇਂ ਦੀ ਗਾ ਰਹੇ ਹਾਂ ਔਰ ਸ਼ਬਦ ਤੁਹਾਡੇ ਸਾਰਿਆਂ ਦੇ ਹੱਥਾਂ ਚ ਮੋਟਾ ਪ੍ਰਿੰਟ ਦੇ ਕੇ ਤਾਂ ਕਿ ਹਰ ਸ਼ਬਦ ਦੇ ਦਰਸ਼ਨ ਕਰਕੇ ਪੜ੍ਹਨਾ ਚਾਹੀਦਾ, ਗੁਰਬਾਣੀ ਨੂੰ ਸ਼ੁੱਧ ਪੜ੍ਹਨਾ ਚਾਹੀਦਾ ਹੈ ਔਰ ਫੇਰ ਇਹਦੇ ਕਈ ਭਾਵ ਅਰਥ ਖੁੱਲਣਗੇ ਜੇ ਦਰਸ਼ਨ ਕਰਕੇ ਪੜ੍ਹਾਂਗਾ ਤੇ ਜਿੱਦਾਂ ਬਾਣੀ ਲਿਖੀ ਹੈ ਰਹਾਉ ਦੀ ਤੁਕ, ਇਹ ਸ਼ਬਦ ਦੀ ਪਹਿਲੀ ਅਸੀਂ ਤਾਂ ਗਾਈ ਹੈ ਵੀ ਸ਼ਬਦ ਦਾ ਰਹਾਉ ਜੋ ਹੁੰਦਾ ਹੈ, ਜਿੱਦਾਂ ਪਹੀਏ ਦਾ ਐਕਸਲ ਹੁੰਦਾ ਹੈ, ਏਦਾਂ ਸ਼ਬਦ ਦੇ ਪਹੀਏ ਦਾ ਐਕਸਲ ਇਹ ਰਹਾਉ ਦੀ ਤੁਕਾਂ ਹੁੰਦੀਆਂ। ਰਹਾਉ ਸਾਰਾ ਸ਼ਬਦ ਰਹਾਉ ਲਈ ਲਿਖਿਆ ਗਿਆ ਹੁੰਦਾ ਹੈ, ਸਾਰਾ ਸ਼ਬਦ ਰਹਾਉ ਦੇ ਦੁਆਲੇ ਭਾਵ ਅਰਥਾਂ ਦੇ ਨਾਲ ਪਾਉਣਾ ਹੈ। ਜੇ ਰਹਾਉ ਸਮਝ ਆ ਗਿਆ ਸਾਰਾ ਸ਼ਬਦ ਸਮਝ ਆ ਜਾਏਗਾ, ਜੇ ਇਹਦੀ ਕੋਈ ਵਿਚਲੀ ਤੁੱਕ ਲੈ ਕੇ ਉਹਨੂੰ ਵਾਰ ਵਾਰ ਦੁਹਰਾਈ ਗਏ ਜਿੱਦਾਂ ਆਮ ਰਿਵਾਜ ਹੈ, ਥੋੜੀਆਂ ਥੋੜੀਆਂ ਸੀ ਚੀਜ਼ਾਂ ਕਿਉਂ ਡਿਟੇਲ 'ਚ ਦੱਸ ਰਹੇ ਹਾਂ, ਨਾਮ ਜਪਣਾ ਕਿਉਂ ਘੱਟ ਰਿਹਾ ਹੈ ਔਰ ਬਾਕੀ ਕਿਉਂ ਚੀਜ਼ਾਂ ਵਧੀਆਂ ਸਿੱਖੀ 'ਚ ਉਹ ਪਿਆਰ ਨਾ ਕਰ ਰਹੇ ਨੇ। ਲੇਕਿਨ ਜਿਹੜੀ ਚੀਜ਼ ਵੱਲ ਸਾਰਾ ਗਿਆਨ ਸਾਡਾ ਲਾਉਂਦਾ ਹੈ ਉਹਦੇ ਵੱਲ ਸਿੱਖੀ ਨਹੀਂ ਲੱਗ ਰਹੀ, ਇਸ ਕਰਕੇ ਘਾਟੇ 'ਚ ਜਾ ਰਹੀ ਹੈ ਸਾਰੀ ਸਿੱਖੀ। ਸਾਰਾ ਗਿਆਨ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸ਼ਬਦ ਨਾਮ ਜਪਾਉਂਦੇ ਹੈ, ਨਾਮ ਵੱਲ ਲਾਇਆ ਹੈ। ਲੇਕਿਨ ਔਖਾ ਕੰਮ ਇੰਨਾ ਹੈ ਵੀ ਜੇ ਨਾਮ ਦੇ ਫਾਇਦੇ ਨਾ ਪਤਾ ਹੋਣਗੇ ਤਾਂ ਔਖਾ ਕੰਮ ਨਹੀਂ ਹੋਣਾ। ਬਾਕੀ ਸ਼ਬਦਾਂ ਨੂੰ ਗਾ ਲੈਣਾ, ਗੁਰਬਾਣੀ ਦੇ ਸਤਿਕਾਰ ਰਹਿਤ ਪਾਠ ਕਰ ਲੈਣੇ ਔਰ ਸਾਰਾ ਕੁਛ ਬੜਾ ਸੌਖਾ ਹੈ। ਲੇਕਿਨ ਜੋ ਸਾਰੇ ਸ਼ਬਦ ਅਤੇ ਗੀਤ ਜਾਂ ਸਾਰੇ ਪਾਠ ਕਰਦੇ ਹਾਂ ਸਾਨੂੰ ਵਾਰ ਵਾਰ ਹੁੱਜਾਂ ਵੱਜਦੀਆਂ ਹੈ, ਉਹ ਅਸੀਂ ਸਮਝਦੇ ਨਹੀਂ। ਇਸ ਕਰਕੇ ਸਾਰੇ ਸ਼ਬਦ ਸਾਨੂੰ ਨਾਮ ਜਪਾਉਂਦੇ ਨੇ ਵੀ ਬੰਦਿਆ ਨਾਮ ਜਪ ਲੈ, ਨਾਮ ਤੋਂ ਬਗੈਰ ਜੀਵਨ ਵਿਅਰਥ ਹੈ, ਆਇਆ ਹੀ ਤੂੰ ਨਾਮ ਜਪਣ ਲਈ ਹੈ। ਇਸੇ ਕਰਕੇ ਜਦੋਂ ਇਹ ਰਾਹ ਅਸੀਂ ਤੋਰਦੇ ਹਾਂ, ਸੰਗਤ 'ਚ ਬੈਠ ਕੇ ਜਪਾਉਂਦੇ ਹਾਂ, ਆਮ ਸੰਗਤ ਦਾ ਸਾਡੇ ਤੱਕ ਸਵਾਲ ਪਹੁੰਚਿਆ ਹੈ ਵੀ ਅਸੀਂ ਕਿਉਂ ਨਾਮ ਜਪੀਏ। ਜਿਸ ਚੀਜ਼ ਦਾ ਫਾਇਦਾ ਪਤਾ ਲੱਗ ਜਾਏ ਨਾ, ਫਿਰ ਬੰਦਾ ਉੱਭਰ ਉੱਭਰ ਕੇ ਉਹ ਕੰਮ ਕਰਦਾ ਹੈ। ਇਨਸਾਨ ਨੂੰ ਸਾਰੀ ਸਿੱਖੀ ਨੂੰ ਔਰ ਕਿਸੇ ਮਜ਼ਹਬ ਵਿੱਚ ਵੀ ਉਹਨਾਂ ਦੇ ਪੈਰੋਕਾਰਾਂ ਨੂੰ ਇਸ ਪਰਮੇਸ਼ਰ ਦੇ ਨਾਮ ਜੋ ਉਹਨਾਂ ਦੇ ਅਸਲ ਮਜ਼ਹਬ 'ਚ ਲਿਖਿਆ ਹੈ ਇੱਕੋ ਗੱਲ ਹੈ, ਉਸ ਬੰਦਗੀ ਵੱਲ, ਉਸ ਭਜਨ ਵੱਲ, ਉਸ ਚੀਜ਼ ਵੱਲ ਦੁਨੀਆ ਨਹੀਂ ਆ ਸਕਦੀ ਜਦ ਤੱਕ ਅਸੀਂ ਉਹਦਾ ਇਹਨਾਂ ਲੋਕਾਂ ਨੂੰ ਅਸੀਂ ਇਹ ਜਵਾਬ ਨਹੀਂ ਦੇਵਾਂਗੇ ਸ਼ਬਦਾਂ ਰਾਹੀਂ। ਭਾਈ ਇਹ ਬਹੁਤ ਜ਼ਰੂਰੀ ਕੰਮ ਹੈ, ਉਹ ਵੀ ਕਰੋ। ਉਹਦੇ ਵਿੱਚ ਹੀ ਜਦੋਂ ਤੁਹਾਡੀ ਤੀਖਣ ਬੁੱਧੀ ਜਾਂ ਥੋੜ੍ਹੀ ਜਿਹੀ ਸੱਟ ਵੱਜੀ ਵੀ ਸ਼ਬਦ ਤੇ ਵਾਕਿਆ ਸਾਰੀਆਂ ਚੀਜ਼ਾਂ ਇਹ ਕਹਿੰਦੇ ਹੈ। ਇਸ ਕਰਕੇ ਅਸੀਂ ਇਹ ਸ਼ਬਦ ਜਿਹੜਾ ਵੀ ਅਸੀਂ ਅਭਿਆਸ ਕਰਦੇ ਹਾਂ, ਨਾਮ ਜਪਦੇ ਹਾਂ, ਇਹ ਬੜਾ ਔਖਾ ਹੋ ਜਾਣਾ ਜੇ ਸਾਨੂੰ ਇਹਦੀ ਕੀਮਤ ਦਾ ਨਾ ਪਤਾ ਹੋਵੇ ਵੀ ਹੈ ਹਰ ਸ਼ਬਦ ਹੀ ਇਸੇ ਬੰਨੇ ਲਾਉਂਦਾ ਹੈ। ਇਸ ਕਰਕੇ ਸੌਖਾ ਕੰਮ ਕਰਨ ਲਈ ਦੁਨੀਆ ਬੜੀ ਤੇਜ਼ੀ ਨਾਲ ਉੱਧਰ ਆ ਸਕਦੀ ਹੈ, ਔਖਾ ਕੰਮ ਸੌਖਾ ਹੋ ਸਕਦਾ ਹੈ ਜੇ ਉਸ ਕੰਮ ਕਰਨ ਦੀ ਸਾਨੂੰ ਗ੍ਰੇਡਿੰਗ ਕਰਦੀ ਹੈ ਵੀ ਕਿਹੜੀ ਵਧੀਆ ਕੰਮ ਹੈ ਜਿਹੜਾ ਸ਼ਬਦ ਦੱਸਦੇ ਅਸੀਂ ਉਹ ਜ਼ਿਆਦਾ ਕਰੀਏ। ਸਾਰੇ ਕੰਮ ਮੁਬਾਰਕ ਨੇ, ਪਾਠ ਕਰੋ, ਸਭ ਕੁਛ ਕਰੋ, ਲੇਕਿਨ ਸ਼ਬਦਾਂ ਦੇ ਵਿੱਚ ਐਸੀ ਗ੍ਰੇਡਿੰਗ ਹੈ ਨਾਮ ਦੀ ਵੀ ਇਹ ਸਭ ਤੋਂ ਵਧੀਆ ਕੰਮ ਹੈ। ਸਭ ਤੇ ਉੱਤਮ ਹਰੇ ਹਰੇ ਕਾਮ ਗੁਰਪੂਰੇ ਦਿਰੜਿਓ ਹਰ ਨਾਮ, ਰਹਾਉ ਦੀ ਤੁਕ ਹੈ। ਸਭ ਤੇ ਉੱਚਾ ਕੰਮ ਕੀ ਹੈ? ਹਰੇ ਹਰੇ, ਔਰ ਇਹਦੇ ਵਿੱਚ ਵੀ ਹਰੇ ਹਰੇ ਦੋ ਵਾਰੀ ਆ ਗਿਆ ਹੈ। ਅਸੀਂ ਮੋਟੇ ਮੋਟੇ ਅਸੂਲ ਲਈ ਆਉਂਦੇ ਹਾਂ ਤਾਂ ਕਿ ਹਰ ਸ਼ਬਦ ਅਸੀਂ ਇੱਕ ਸ਼ਬਦ 'ਚ ਸਮਝ ਆ ਗਿਆ, ਬਾਕੀ ਸ਼ਬਦਾਂ ਦੀ ਅਸੀਂ ਘਰ ਬੈਠ ਕੇ ਮਿਹਨਤ ਕਰਕੇ ਕੜੀਆਂ ਖੁੱਲਦੀਆਂ ਜਾਣਗੀਆਂ। ਔਰ ਤੁਹਾਨੂੰ ਗੁਰਦੁਆਰਾ ਸਾਹਿਬ ਕੀਰਤਨ ਸੁਣਨ ਦਾ, ਬਾਣੀ ਦੇ ਪਾਠ ਕਰਨ ਦਾ ਉਹ ਆਨੰਦ ਆਊਗਾ, ਕਹੋਗੇ ਆਹ ਤੇ ਆਹ ਚੀਜ਼ ਲਿਖੀ। ਜੇ ਥੋੜ੍ਹਾ ਜਿਹਾ ਅਸੀਂ ਆਪਣੀ ਥੋੜ੍ਹੀ ਜਿਹੀ ਚਾਲ ਬਦਲੀਏ ਸਿੱਖੀ ਦੀ, ਸਾਡੀ ਜਿਹੜੀ ਚਾਲ ਹੈ ਨਾ ਉਹ ਇਹ ਹੈ ਵੀ ਅਸੀਂ ਸੌਖਾ ਕੰਮ, ਪਾਠ, ਸਾਰਾ ਕੁਛ, ਗੁਰਬਾਣੀ ਸਾਰਾ ਬੜੇ ਸਤਿਕਾਰ ਨਾਲ ਕਰ ਰਹੇ ਹਾਂ ਔਰ ਇਹਦਾ ਫਾਇਦਾ ਹੈ। ਲੇਕਿਨ ਇਹਦਾ ਫਾਇਦਾ ਇੰਨਾ ਜ਼ਿਆਦਾ ਤੁਹਾਨੂੰ ਮਹਿਸੂਸ ਹੋਏਗਾ ਵੀ ਜੇ ਅਸੀਂ ਸਮਝ ਲਈਏ ਵੀ ਰਹਿ ਰਾਸ ਦੇ ਪਾਠ 'ਚ ਗੁਰੂ ਬਾਬਾ ਨਾਨਕ ਸ਼ਬਦ ਲਿਖਦਾ ਹੈ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖੇ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਓ। ਹੁਣ ਉਹ ਸ਼ਬਦ ਦਾ ਰੋਜ਼ ਰਹਿ ਰਾਸ ਸਤਿਕਾਰ ਨਾਲ ਪਾਠ ਹੋ ਰਿਹਾ ਹੈ, ਲੇਕਿਨ ਜੇ ਸਮਝ ਆ ਜਾਏ ਵੀ ਬਾਬਾ ਨਾਨਕ ਤੇ ਕਹਿੰਦਾ ਮੈਂ ਨਾਮ ਨੂੰ ਆਖਦਾ ਹਾਂ ਤੇ ਜੀਣਾ ਹੈ, ਜੇ ਮੈਂ ਨਹੀਂ ਆਖਦਾ ਤੇ ਮੈਂ ਮਰ ਜਾਂਦਾ ਹਾਂ। ਪਰ ਇਹ ਕੰਮ ਬੜਾ ਆਖਣ ਔਖਾ ਸੱਚਾ ਨਾ, ਪਰ ਸ਼ਬਦ ਗਾਂ ਅਭਿਆਸੀ ਨੂੰ ਇੱਕ ਐਸਾ ਦਿਲਾਸਾ ਦਿੰਦਾ, ਐਸੀ ਕੀਮਤ ਦੱਸਦਾ ਵੀ ਬੰਦਿਆ ਜੇ ਤੂੰ ਆਹ ਲਾਈਨ ਸਾਂਭ ਗਿਆ ਨਾ, ਇਹ ਔਖਾ ਕੰਮ ਵੀ ਕਰ ਗਿਆ, ਜੇ ਤੈਨੂੰ ਨਾਮ ਲੱਗਣ ਦੀ ਭੁੱਖ ਲੱਗ ਗਈ ਨਾ ਵੀ ਮੈਂ ਨਾਮ ਜਪਣਾ, ਇਹ ਤੇ ਬਹੁਤ ਚੰਗੀ ਚੀਜ਼ ਹੈ ਕਿ ਤੂੰ ਤੇਰੀ ਜ਼ਿੰਦਗੀ ਦੇ ਖਤਮ ਜਿਹੜੇ ਦੁੱਖ ਹੈ ਉਹ ਖਾ ਜੂਗਾ। ਸ਼ਬਦ ਦਾ ਠੇਕਾ ਹੈ ਵੀ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ, ਉਹ ਜਿਹੜੀ ਤੇਰੀ ਨਾਮ ਜਪਣ ਦੀ ਭੁੱਖ ਵੱਧ ਰਹੀ ਹੈ, ਖਾਏ ਚੱਲੀਏ ਦੁੱਖ। ਬਾਬਾ ਨਾਨਕ ਲਿਖੇ ਆ ਮਹੱਲਾ ਪਹਿਲਾ ਵੀ ਤੇਰੀ ਜ਼ਿੰਦਗੀ ਦੇ ਦੁੱਖ ਖਤਮ ਹੁੰਦੇ ਜਾਣਗੇ ਜੇ ਤੂੰ ਬਾਣੀਆਂ ਦੀ ਭੁੱਖ ਲਵਾ, ਸਭ ਪਾਠਾਂ ਦੀ ਜਿੰਨੀ ਤੈਨੂੰ ਭੁੱਖ ਲੱਗੀ ਹੈ ਸਾਰੇ ਥਾਂ ਸਿੱਖੀ ਦੇ ਕੰਮ ਕਰਨ ਦੀ, ਪਰ ਕਦੀ ਤੂੰ ਜੇ ਨਾਮ ਦੀ ਭੁੱਖ ਲਵਾ ਲੈ ਤੇਰੇ ਦੁੱਖ ਮੈਂ ਖਤਮ ਕਰਦਾ। ਸ਼ਬਦ ਦਾ ਠੇਕਾ ਹੈ, ਸ਼ਬਦ ਗੁਰੂ ਨਾਨਕ ਦੇ ਨਹੀਂ ਹੈ, ਮਹੱਲਿਆਂ ਦੇ ਸ਼ਬਦ ਹੈ ਔਰ ਅਕਾਲ ਪੁਰਖ ਦੇ ਸਿੱਧੇ ਨਾਨਕ ਜੋਤ ਨੂੰ ਇਹ ਸ਼ਬਦ ਆਏ ਹੈ। ਇਸ ਕਰਕੇ ਸ਼ਬਦ ਕਹਿ ਰਿਹਾ ਹੈ ਵੀ ਜਿਸ ਵੇਲੇ ਮੈਂ ਹਰ ਹਰ ਕੀਤਾ ਤੇ ਮੈਂ ਸਾਰੀ ਜ਼ਿੰਦਗੀ ਸਹਿਜ ਅਵਸਥਾ ਚ ਸੁੱਖਾਂ ਦੀ ਨੀਂਦ ਸੌਂਦਾ ਰਿਹਾ। ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਐਸਾ ਸੀ ਕਿ ਅਖੀਰਲੀ ਉਮਰ ਚ ਇਹਨੂੰ ਅਰੈਸਟ ਕਰਕੇ ਔਰ ਇਸ ਲਿਖਾਰੀ ਨੂੰ ਐਸ ਸਾਡੀਆਂ ਬੰਨਣ ਵਾਲੇ ਐਡੇ ਗਿਆਨ ਨੂੰ ਸਾਡੇ ਤੱਕ ਪਹੁੰਚਾਉਣ ਵਾਲੇ ਔਰ ਸਾਰੇ ਤੋਂ ਜ਼ਿਆਦਾ ਸ਼ਬਦ ਦੇਣ ਵਾਲੇ ਗੁਰੂਆਂ ਕੋਲੋਂ ਗੁਰੂ ਅਰਜਨ ਪਾਤਸ਼ਾਹ ਸੀ, ਜਿਹਨਾਂ ਨੂੰ ਤੱਤੀਆਂ ਤਵੀਆਂ ਤੇ ਰੋਸਟ ਕੀਤਾ ਗਿਆ ਸਭ ਕੁਛ। ਲੇਕਿਨ ਉਹ ਆਪਣੀ ਹਾਲਤ ਦੱਸਦੇ ਆ ਮੈਨੂੰ ਆਹ ਚੀਜ਼ ਮਿਲੀ ਹੈ ਤਾਂ ਮੈਂ ਹਰੇ ਹਰੇ ਕਰੀਆ ਤਾਂ ਸੁਖ ਸਹਿਜਰੀਆ ਰਹਾਓ ਰਹਾਓ ਬੋਲਣਾ ਹੈ ਤਾਂ ਕਿ ਰਹਾਓ ਸਰੋਤੇ ਤੱਕ ਪਹੁੰਚੇ ਵੀ ਰਹਾਓ ਦੇ ਦੁਆਲੇ ਸਾਰਾ ਸ਼ਬਦ ਪਾਉਣਾ ਹੈ ਤਾਂ ਮੈਂ ਹਰੇ ਹਰੇ ਕਰੀਆ ਤਾਂ ਸੁਖ ਸਹਿਜਰੀਆ ਰਹਾਓ। ਇਹ ਸ਼ਬਦ ਹੈ ਪੰਨਾ 537 ਪੇਜ 537 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਰਾਗ ਬਿਹਾਗੜਾ ਚੌਪ ਦੇ ਮਹੱਲਾ ਪੰਜਵਾਂ ਘਰ ਦੂਜਾ। ਔਰ ਇਸ ਸ਼ਬਦ ਦੇ ਦਰਸ਼ਨ ਕਰੋ, ਅਖੀਰ ਤੇ ਵੀ ਇਨਸੇ ਲਿਖੇ ਹੈ, ਜਿੱਥੇ ਸ਼ਬਦ ਦਾ ਤੋੜਾ ਹੈ ਐਂਡ ਹੈ ਉੱਥੇ ਦਰਸ਼ਨ ਕਰੋ, ਦੋ ਡੀਜਿਟ ਨੇ, ਦੋ ਹਿੰਸੇ ਲਿਖੇ ਹੈ, ਇੱਕ ਚੌਕਾ ਤੇ ਇੱਕ ਅੱਗੇ ਏਕਾ। ਇਹ ਵੀ ਗਿਆਨ ਲੈਣਾ ਹੈ, ਇਸੇ ਇਹਨਾਂ ਹਿੰਸਿਆਂ ਕਰਕੇ ਹੀ ਸਾਰੇ ਗਿਆਨ ਚ ਉਦਾਸੀਆਂ ਵਰਗੇ ਜਿਹੜੇ ਲੱਗਦੇ ਸੀ ਗੁਰੂ ਕਰਨਾ ਜਾਂ ਹੋਰ ਸਾਡਾ ਗਿਆਨ ਵਿਗਾੜਨਾ ਚਾਹੁੰਦੇ ਸੀ, ਇੱਕ ਸ਼ਬਦ ਨਹੀਂ ਵਿੱਚ ਪਾ ਸਕਦੇ ਸਾਡੇ ਸ਼ਬਦਾਂ ਦੇ, ਕਿਉਂਕਿ ਗਿਣਤੀ ਹੋਈ ਹੈ। ਇਹ ਸ਼ਬਦ ਚੌਥਾ ਤਾਂ ਨੰਬਰ ਲਿਖਿਆ, ਉੱਤੇ ਇਹ ਸ਼ਬਦ ਦੇ ਨੰਬਰ ਚੱਲਣਗੇ 1, 2, 3, 4, 4 ਸਟੈਂਜ਼ਿਆਂ ਦਾ ਇਹ ਸ਼ਬਦ ਹੈ, 4 ਪਦਿਆਂ ਦਾ ਸ਼ਬਦ ਹੈ। ਅੰਗਰੇਜ਼ੀ ਚ ਸਟੈਂਜ਼ਾ ਕਹਿੰਦੇ ਆ, ਬਾਕੀ ਸਾਡੇ ਪਦੇ ਚੱਲਣਗੇ, ਪਦੇ ਹੈ ਕਵਿਤਾ ਦੇ ਜਿਹੜੇ 2-2, 3-3 ਲਾਈਨਾਂ ਦੇ ਅੰਗ ਹੁੰਦੇ ਜੋੜ ਕੇ, ਉਹ ਪਦੇ ਹੈ। ਇਸ ਸਟੈਂਜ਼ੇ 4 ਹੈ ਇਸ ਪੋਇਮ ਦੇ, ਔਰ ਇਸੇ ਕਰਕੇ ਉੱਤੇ ਲਿਖਿਆ ਚੌ ਪਦੇ, ਚੌਵਾਂ ਸਟੈਂਜ਼ਿਆਂ ਵਾਲਾ, ਚੌਂ ਪਦਾਂ ਵਾਲਾ ਸ਼ਬਦ ਮਹੱਲੇ ਪੰਜਵੇਂ ਦਾ ਹੈ, ਉੱਤੇ ਨਾਂ ਨਹੀਂ ਹੈ ਕਿਸੇ ਗੁਰੂ ਦਾ ਆਏਗਾ। ਭਗਤਾਂ ਦੀ ਬਾਣੀ ਦੇ ਉੱਤੇ ਨਾਮ ਆਏਗਾ, ਮਹੱਲਿਆਂ ਦੀ ਬਾਣੀ ਦੇ ਉੱਤੇ ਕਿਸੇ ਗੁਰੂ ਦਾ ਨਾਂ ਨਹੀਂ ਆਏਗਾ। ਇਹੋ ਲੈਵਲ ਹੈ ਭਗਤਾਂ ਦੀ ਬਾਣੀ ਦਾ ਔਰ ਮਹੱਲਿਆਂ ਦੀ ਬਾਣੀ। ਇਸ ਕਰਕੇ ਚੌਪ ਦਾ ਹੈ, ਮਹੱਲਾ ਪੰਜਵਾਂ ਹੈ ਔਰ ਘਰ ਦੂਜਾ ਹੈ, ਘਰ ਵੀ ਸਮਝਣਾ ਹੈ, ਘਰ ਹੈ ਤਪਲੇ ਦੀ ਤਾਲ, ਜਿਹਦੇ ਨਾਲ ਅਸੀਂ ਤਪਲਾ ਵਜਾਉਣਾ ਹੈ ਉਹ ਦੂਸਰੇ ਘਰ ਚ ਹੈ। ਇੱਥੇ ਤੱਕ ਕਿ 18-18 ਘਰਾਂ ਦੇ ਸ਼ਬਦ ਹੈ, ਇੰਨੀਆਂ ਤਾਲਾਂ, ਇੰਨਾ ਕੁਛ ਇਸ ਗਿਆਨ ਚ ਹੈ, ਮਸੀਕੀ ਚ ਪੂਰਾ ਸਾਰਾ। ਤੇ ਦੋਵਾਂ ਘਰਾਂ ਦੂਸਰੇ ਘਰ ਚ ਤਪਲਾ ਵੱਜੇਗਾ ਔਰ ਮਹੱਲੇ ਪੰਜਵੇਂ ਦਾ ਸ਼ਬਦ ਹੈ ਔਰ 4 ਪਦੇ ਹੈ। ਰਾਗ ਬਿਹਾਗੜਾ, ਰਾਗ ਦਾ ਮਤਲਬ ਸਮਝਣਾ, ਰਾਗ ਇਹ ਗਾਉਣ ਵਾਲੇ ਰਾਗ ਰੂਗ ਨਹੀਂ ਹੈ, ਅਸਲ ਚ ਰਾਗ ਦਾ ਮਤਲਬ ਹੈ ਗੱਗੇ ਨੂੰ ਔਂਕੜ ਹੈ। ਰਾਗ ਮੈਨੇ ਹੁਲਾਰਾ, ਜਿੱਦਾਂ ਪੀਂਗ ਦਾ ਹੁਲਾਰਾ ਹੁੰਦਾ ਨਾ, ਏਦਾਂ ਜਿਹੜੇ ਰਾਗਾਂ ਰਾਗ ਹੈ ਸਾਨੂੰ ਡਿਫਰੈਂਟ ਪੀਂਗ ਦੇ ਝੂਟੇ ਦੇਣਗੇ, ਸਪਿਰਚੁਅਲ ਝੂਟੇ ਅੰਦਰਲੇ ਸਾਡੇ। ਇਹ ਰਾਗ ਮੈਨੇ ਹੁਲਾਰਾ, ਇਸ ਕਰਕੇ ਸ੍ਰੀ ਰਾਗ ਦਾ ਹੁਲਾਰਾ, ਬਸੰਤ ਦਾ ਹੁਲਾਰਾ, ਸਾਰੇ ਜਿੰਨੇ ਹੈ ਇਹ ਬਿਹਾਗੜਾ ਰਾਗ ਹੈ। ਆਓ ਦੇਖੀਏ ਵੀ ਚਾਰ ਅਖੀਰ ਦੇ ਉੱਤੇ ਚਾਰ ਤੋਂ ਬਾਅਦ ਪਹਿਲਾ ਏਕਾ ਕਿਉਂ ਲਿਖੇਗਾ? ਇਹ ਇਸ ਰਾਗ ਦਾ ਪਹਿਲਾ ਸ਼ਬਦ ਹੈ। ਜਾ ਕੇ ਦਰਸ਼ਨ ਕਰਿਓ 537 ਤੇ, ਔਰ ਕਈਆਂ ਹੋਰਨਾਂ ਤੱਕ ਵੀ ਗਿਆਨ ਪਹੁੰਚਾਓ ਭਾਈ। ਆ ਦੇਖੋ ਵਡਿਆਈ ਗੁਰੂਆਂ ਦੀ, ਗੁਰੂ ਪਹਿਲਾ ਸ਼ਬਦ ਇੱਥੇ ਤਾਂ ਲਿਖਿਆ ਵੀ ਇਹ ਰਾਗ ਜਿੱਥੋਂ ਚੱਲਣਾ ਉਹਦਾ ਪਹਿਲਾ ਸ਼ਬਦ ਇਹ ਹੈ, ਇਸ ਕਰਕੇ ਅਸੀਂ ਉਹ ਤੁਹਾਡੇ ਹੱਥਾਂ 'ਚ ਦਿੱਤਾ। ਪਹਿਲਾ ਸ਼ਬਦ ਆ ਇਸ ਤਰ੍ਹਾਂ 13-13 ਹਿੰਸੇ ਲਿਖੇ ਹੋਣਗੇ। ਐਡਾ ਵੱਡਾ ਗਿਆਨ, ਜਿਹੜੇ ਵੱਡੇ ਰਾਗ ਹੈ ਸਾਰੇ ਉਹਨਾਂ ਦੇ ਵਿੱਚ, ਵੀ ਇਹ ਕਿੰਨਵਾਂ ਕਿਸ ਸਟਾਈਲ ਦਾ ਸ਼ਬਦ ਹੈ, ਇੰਨੇ ਸਟਾਈਲ ਦੇ ਸ਼ਬਦ ਪਹਿਲਾਂ ਆ ਗਏ ਹੈ ਉੱਥੋਂ ਪਹਿਲਾਂ, ਔਰ ਅਖੀਰ 'ਤੇ ਜਿੱਥੇ ਰਾਗ ਸ਼ੁਰੂ ਹੁੰਦਾ ਉਹਦਾ ਨੰਬਰ ਵੀ ਅਖੀਰ 'ਤੇ ਆਣ ਕੇ 97-90 ਨੰਬਰ ਲਿਖਿਆ। ਉਹ ਖਿਆਲ ਕਰੋ ਕਿ ਗੁਰੂ ਮਹਾਰਾਜ ਰੱਬ ਨਾਲ ਮਿਲੇ ਹੋਏ ਸੰਗਤ ਲਈ, ਸਾਡੀ ਭਲਾਈ ਲਈ, ਸਿੱਖੀ ਲਈ ਇੰਨਾ ਟਾਈਮ ਦੇ ਸਕਦੇ ਸੀ ਸ਼ਬਦਾਂ ਨੂੰ ਕਿ ਸਾਰਾ। ਅੱਜ ਕੱਲ੍ਹ ਸਿੱਖਾਂ ਕੋਲ ਟਾਈਮ ਨਹੀਂ ਹੈ ਬਾਣੀ ਦੇਖਣ ਦਾ ਜਾਂ ਇਹਦੀ ਖੋਜ ਕਰਨ ਦਾ, ਉਹ ਟਾਈਮ ਲਾ ਸਕਦੇ, ਸਾਡੇ ਲਈ ਦਿੱਤਾ। ਇਸ ਕਰਕੇ ਹਲੀ ਰਿਵਾਜ ਸਿੱਖੀ ਜਦੋਂ ਪੈ ਗਿਆ ਉਹਨਾਂ ਨੇ ਛਾਲਾਂ ਮਾਰ ਕੇ ਸਾਰੀ ਦੁਨੀਆਂ ਤੱਕ ਪਹੁੰਚਾਉਣਾ ਗਿਆਨ। ਉਹ ਭਾਈ ਆਹ ਦੇਖੋ ਕਈਆਂ ਦੇ ਭਲਾ, ਲੇਕਿਨ ਇਹ ਹੁਲਾਰਾ ਹਲੀ ਵੱਜਾ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਸ਼ਬਦ ਦੀ ਵੈਲਿਊ ਨਹੀਂ ਦੇਖੀ। ਹੁਣ ਜਿਉਂ ਜਿਉਂ ਇੱਕ ਅੱਜ ਅਸੀਂ ਇਹ ਸ਼ਬਦ ਲਾਂਗੇ, ਔਰ ਦੋ ਬੈਠਕਾਂ ਅਸੀਂ ਲਾਉਣੀਆਂ ਹੈ, ਦੋਵਾਂ 'ਚ ਇਹੋ ਸ਼ਬਦ ਨੇ ਤੇਰਨਾ ਨਾਲ, ਇਹ ਅਭਿਆਸ ਕਰਨਾ ਹੈ ਕਿ ਅਸੀਂ ਕਿਉਂ ਨਾਮ ਜਪੀਏ, ਕੀ ਫਾਇਦੇ ਹੈ। ਇਸ ਕਰਕੇ ਅਸੀਂ ਇਹ ਸ਼ਬਦ ਜਿੱਦਾਂ ਲਿਖਿਆ ਹੈ ਉਹਦੇ ਅਸੀਂ ਮੋਟੇ ਮੋਟੇ ਅਸੂਲ ਦੱਸ ਦਿੱਤੇ ਹੈ, ਔਰ ਉੱਥੋਂ ਬਾਅਦ ਅਸੀਂ ਪਹਿਲਾਂ ਸ਼ਬਦ ਪੂਰਾ ਗਾਵਾਂਗੇ ਜਿੱਦਾਂ ਲਿਖਿਆ, ਉੱਥੋਂ ਬਾਅਦ ਥੋੜ੍ਹਾ ਜਿਹਾ ਅਭਿਆਸ ਕਰਕੇ ਫਿਰ ਅਸੀਂ ਇਹਦੀ ਨੂੰ ਵਿਚਾਰਨਾ ਸ਼ੁਰੂ ਕਰਾਂਗੇ। ਮੈਂ ਹਰੇ ਹਰੇ ਕਰੀਆ ਤੋ ਸੁਖ ਸਹਿਜਰੀਆ ਰਹਾਉ, ਤੋ ਮੈਂ ਹਰੇ ਹਰੇ ਕਰੀਆ ਤੋ ਸੁਖ ਸਹਿਜਰੀਆ ਰਹਾਉ। ਪੰਨਾ 537 ਪੇਜ 537 ਰਾਗ ਬਿਹਾਗੜਾ ਚੌਪ ਦੇ ਮਹੱਲਾ ਪੰਜਵਾਂ ਘਰ ਦੂਜਾ। ਦੂਤਨ ਸੰਗਰੀਆ ਕੋਈ ਅੰਗ ਨੇ ਬਸਰੀਆ, ਕੋਈ ਅੰਗ ਨੇ ਬਸਰੀਆ, ਅਨੇਕੇ ਉਪਰੀਆ ਦੂਤਨ ਸੰਗਰੀਆ, ਪੋਯੰਗ ਨੇ ਬਸਰੀਆ, ਪੋਯੰਗ ਨੇ ਬਸਰੀਆ, ਆਨ ਕੇ ਉਪਰੀਆ ਤੋ ਮੈਂ ਹਰੇ ਹਰੇ ਕਰੀਆ ਤੋ ਸੁਖ ਸਹਿਜਰੀਆ ਰਹਾਉ। ਮਿਥਨ ਮੋਹਰੀਆ ਅਨ ਕੋ ਮੀਰੀਆ, ਅਨ ਕੋ ਮੀਰੀਆ ਵਿੱਚ ਘੂਮ ਕੀਰੀਆ, ਮਿਥਨ ਮੋਹਰੀਆ ਅਨ ਕੋ ਮੀਰੀਆ, ਅਨ ਕੋ ਮੀਰੀਆ ਵਿੱਚ ਘੂਮ ਕੀਰੀਆ, ਤਾ ਮੈਂ ਹਰੇ ਹਰੇ ਕਰੀ ਤਾ ਸੁਖ ਸਹਿਜਰੀਆ ਰਹਾਉ। ਸਗਲ ਬਟਰੀਆ ਬੇਰਖ ਇੱਕ ਤਰੀਆ, ਬੇਰਖ ਇੱਕ ਤਰੀਆ ਬਾਹ ਬੰਦੇ ਪਰੀਆ, ਸਗਲ ਬਤਰੀਆ
ਬੇਰਖ ਇੱਕ ਤਰੀਆ, ਬੇਰਖ ਇੱਕ ਤਰੀਆ, ਬਾਹ ਬੰਦੇ ਪਰੀਆ, ਤਾ ਮੈਂ ਹਰੇ ਹਰੇ ਕਰੀਆ, ਤਾ ਸੁਖ ਸਹਿਜਰੀਆ ਰਹਾਉ। ਫਿਰ ਸਾਧ ਸਫਰੀਆ ਜਹ ਕੀਰਤਨ ਹਰੀਆ, ਜਹ ਕੀਰਤਨ ਹਰੀਆ, ਨਾਨਕ ਸਰ ਨਰੀਆ। ਫਿਰ ਸਾਧ ਸਫਰੀਆ ਜਹ ਕੀਰਤਨ ਹਰੀਆ, ਜਹ ਕੀਰਤਨ ਹਰੀਆ, ਨਾਨਕ ਸਰ ਨਰੀਆ, ਤਾਉ ਮੈਂ ਹਰੇ ਹਰੇ ਕਰੀਆ, ਤਾ ਸੁਖ ਸਹਿਜਰੀਆ ਰਹਾਉ। ਹਰੇ ਹਰੇ ਕਰੀਆ, ਹਰੇ ਹਰੇ ਕਰੀਆ, ਤਾਉ ਮੈਂ ਹਰੇ ਹਰੇ ਕਰੀਆ।
ਸ਼ਬਦ ਚ ਰਹਾਉ ਦੀ ਤੁਕ ਚ ਮਹਾਰਾਜ ਦੇ ਸ਼ਬਦ ਬੜੇ ਗਰੀਬੀ ਚ ਹੈ। ਲਿਖਾਰੀ ਨੇ ਕਦੀ ਨਹੀਂ ਇਹ ਤਾਂ ਸਮਾਲੀ ਵੀ ਮੈਂ ਕਹਿਣਾ। ਇਹ ਕੋਈ ਐਸਾ ਅਜੀਬ ਸ਼ਬਦ ਹੈ, ਹਾਂ ਤਾਂ ਥਾਂ ਕਰਕੇ ਲਿਖਿਆ ਹੋ, ਮੈਂ ਕਿਤੇ ਨਹੀਂ ਆਉਂਦੀ। ਇਸ ਸ਼ਬਦ ਦੇ ਰਹਾਉ ਦੀ ਤੁਕ ਚ ਮੈਂ ਆ ਗਈ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸ਼ਬਦ ਕੀ ਹੈ? ਗੁਰੂ ਅਰਜਨ ਪਾਤਸ਼ਾਹ ਦੀ ਆਟੋਬਾਇਓਗ੍ਰਾਫੀ ਹੈ। ਜਿੱਦਾਂ ਦਾ ਉਹਨਾਂ ਦਾ ਜੀਵਨ ਸੀ, ਉਹਨਾਂ ਨੇ ਹੂਬ ਹੂ ਮੈਂ ਲਿਖ ਕੇ ਕਹਿਤਾ ਵੀ ਮੈਂ ਆਹ ਕੰਮ ਕੀਤਾ। ਸਾਰੇ ਸ਼ਬਦ ਗੁਰੂਆਂ ਦਾ ਜਿੱਦਾਂ ਨੂੰ ਅਸੀਂ ਬਣਾਈ ਆ ਰਹੇ ਹਾਂ ਕਹਾਣੀਆਂ ਚ, ਕਥਾ ਕਹਾਣੀਆਂ ਚ 300 ਸਾਲ ਤੋਂ ਗੁਰੂਆਂ ਦੀਆਂ ਜਨਮ ਸਾਖੀਆਂ ਦੀਆਂ ਕਹਾਣੀਆਂ ਗਲਤ ਹੈ, ਝੂਠ ਦੇ ਪਲੰਦੇ ਨੇ। ਜੇ ਉਹ ਲਿਖਦੇ ਹੈ ਵੀ ਸਤਿਗੁਰੂ ਉਸ ਵੇਲੇ ਗੁਰੂ ਨਾਨਕ ਆ ਬੋਲਿਆ ਬੋਲਿਆ, ਤੁਸੀਂ ਚਸ਼ਮਦੀਦ ਗਵਾਹ ਹੋ, ਤੁਸੀਂ ਦੇਖ ਰਹੇ ਸੀ ਉਸ ਵੇਲੇ ਵੀ ਗੁਰੂ ਨਾਨਕ ਨਾ ਆ ਮੂੰਹੋਂ ਲਫ਼ਜ਼ ਕੱਢੇ। ਇਸੇ ਕਰਕੇ ਅਸੀਂ ਇਹ ਬੜਾ ਕੁਛ ਪਿਆਰ ਸਤਿਕਾਰ ਚ ਹੋ ਜਾਂਦਾ ਹੈ, 300 ਸਾਲ ਤੋਂ ਹੁੰਦਾ ਆ ਰਿਹਾ ਹੈ, ਔਰ ਸਿੱਖੀ ਨੂੰ ਕਹਾਣੀਆਂ ਚ ਮਿਲ ਕੁਛ ਨਹੀਂ ਰਿਹਾ। ਗੁਰੂ ਮਹਾਰਾਜ ਦੇ ਜਿੰਨੇ ਵੀ ਸ਼ਬਦ ਆ ਉਹਨਾਂ ਤੋਂ ਬਲਕਿ ਉਲਟ ਭਾਵ ਦੀਆਂ ਕਹਾਣੀਆਂ ਬਣ ਰਹੀਆਂ, ਸ਼ਬਦ ਕੁਛ ਹੋਰ ਕਹਿ ਰਹੇ ਨੇ। ਇਸੇ ਕਰਕੇ ਸਾਨੂੰ ਸਾਰੀ ਸਿੱਖ ਕੌਮ ਨੂੰ ਜਿਹਨੂੰ ਕਹਿੰਦੇ ਨਾ ਸਾਵਧਾਨ, ਉਹ ਸਾਵਧਾਨ ਆਪਣੇ ਗੁਰਸਿਓ, ਭਾਵੇਂ ਸਗਲ ਨਿਧਾਨ ਆਪਣੇ ਗੁਰਸਿਓ। ਸਿੱਖ ਕੌਮ ਨੂੰ ਸਾਵਧਾਨ ਹੋਣਾ ਪੈਣਾ, ਕਹਾਣੀਆਂ ਲਾਓ ਪਿਆਰ ਨਾ ਕਿਸੇ ਨਾਲ ਐਵੇਂ ਨਹੀਂ ਕੀਤੀਆਂ, ਉਹ ਵੀ ਗੁਰੂ ਪਿਆਰ ਚ ਕੀਤੀਆਂ, ਪਰ ਸਾਡਾ ਉਹ ਤੁਕ ਟੁਕਦੀ ਹੈ ਅੰਨੀ ਸ਼ਰਧਾ ਕਿ ਅਗਿਆਨਤਾ, ਕਸੂਰ ਕਿਸੇ ਦਾ ਨਹੀਂ ਹੈ। ਆ ਸਾਰੀ ਸਿੱਖ ਕੌਮ ਤੇ ਚੀਜ਼ ਵਰ ਰਹੀ ਹੈ ਅੰਨੀ ਸ਼ਰਧਾ ਦੇ ਵਿੱਚ। ਅਗਿਆਨੀ ਪੁਰਸ਼ ਨਾ ਬਣੋ, ਇਹ ਐਡਾ ਗਿਆਨ ਤੁਹਾਡੇ ਲਈ ਦਿੱਤਾ ਹੈ। ਜਾਗੇ ਕੌਮ, ਔਰ ਦੇਖੋ ਉਹਨਾਂ ਦੇ ਸ਼ਬਦ ਜੋ ਕਹਾਣੀ ਬਣਾਈ ਹੈ ਸ਼ਬਦ ਉੱਥੋਂ ਉਲਟ ਹੈ। ਗੁਰੂ ਅਰਜਨ ਪਾਤਸ਼ਾਹ ਨਾ ਜੇ ਸੁਖਮਣੀ ਸਾਹਿਬ ਦਿੱਤਾ ਹੈ ਐਡਾ ਵੱਡਾ ਪਾਠ ਕਰਨ ਲਈ, ਸਿੱਖ ਕੌਮ ਉਹਦਾ ਪਾਠ ਕਰੀ ਜਾਂਦੀ ਹੈ। ਸੁਖਮਣੀ ਸਾਹਿਬ ਦਾ ਲਿਖਾਰੀ ਹੀ ਆ ਸ਼ਬਦ ਦੇ ਰਿਹਾ ਹੈ, ਔਰ ਜੋ ਗੁਰੂ ਨੇ ਕੰਮ ਕਰਨਾ ਹੈ ਕੀਤਾ ਹੈ ਜੋ ਜ਼ਿੰਦਗੀ ਚ, ਉਹ ਹੀ ਗਾਂ ਉਪਦੇਸ਼ ਦੇ ਰਿਹਾ ਹੈ ਹਰ ਸ਼ਬਦ ਚ। ਇੱਥੇ ਹਰ ਹਰ ਹੈ ਪਾਠ ਦਾ ਲਫ਼ਜ਼ ਨਹੀਂ ਹੈ। ਹੋਰ ਕੋਈ ਵੀ ਕਰਮ ਕਾਂਡ ਜੋ ਸਿੱਖੀ ਚ ਅਸੀਂ ਕਰ ਰਹੇ ਹਾਂ ਉਹਦਾ ਨਾਂ ਨਹੀਂ ਹੈ। ਹਰ ਹਰ ਦੋ ਵਾਰੀ ਲਿਖਿਆ ਪਰਮੇਸ਼ਰ ਦਾ ਨਾਮ ਸਾਡੇ ਗਿਆਨ ਚ ਇੱਕ ਤੋਂ ਵੱਧ ਵਾਰੀ ਜੇ ਰਿਪੀਟ ਹੋ ਜਾਏ ਤੇ ਉਹ ਪਰਮੇਸ਼ਰ ਦਾ ਨਾਮ ਜਪਣ ਵਾਲ ਇਸ਼ਾਰਾ ਹੈ। ਰਾਮ ਰਾਮ, ਗੋਬਿੰਦ ਗੋਬਿੰਦ, ਹਰੀ ਓਮ ਹਰੀ ਓਮ, ਅੱਲਾਹੂ ਅੱਲਾਹੂ, ਯਾਹੋਵਾ ਯਾਹੋਵਾ ਕ੍ਰਿਸਚੀਅਨਿਟੀ ਜਪਦੀ ਹੈ। ਔਰ ਜਿੰਨੇ ਵੀ ਪਰਮੇਸ਼ਰ ਦੇ ਨਾਮ ਹੈ ਉਹ ਸਾਰੇ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ। ਅਸੀਂ ਹੌਲੀ ਹੌਲੀ ਇਹ ਗੁੰਜਣਾ ਤਾਂ ਖੋਲ ਰਹੇ ਹਾਂ ਵੀ ਇੱਥੇ ਹਰੇ ਹਰੇ ਲਿਖੇ ਆ, ਅਸੀਂ ਵਾਹਿਗੁਰੂ ਵਾਹਿਗੁਰੂ ਦਾ ਕਿਉਂ ਅਭਿਆਸ ਕਰਦੇ ਹਾਂ। ਇਹੋ ਚੀਜ਼ ਸਾਰੀ ਸਾਡੀ ਦੇਖਣ ਵਾਲੀ ਹੈ। ਜੇ ਇੱਕ ਸ਼ਬਦ ਸਮਝ ਗਏ ਔਰ ਇਹ ਸ਼ਬਦ ਘਰ ਲੈ ਜਿਓ, ਦਰਸ਼ਨ ਕਰਕੇ ਪੜ੍ਹੋ, ਹੋਰਨਾਂ ਨੂੰ ਵੀ ਸਮਝਾਓ, ਆਪ ਵੀ ਸਮਝੋ, ਔਰ ਇਸ ਸ਼ਬਦ ਦਾ ਥੰਮ ਰੂਲ ਸਾਰੇ ਸ਼ਬਦਾਂ ਤੇ ਲਾਓਗੇ, ਸਾਰਾ ਗੁਰੂ ਗ੍ਰੰਥ ਸਾਹਿਬ ਕੜੀਆਂ ਵਾਂਗੂ ਖੁੱਲ ਜੂ ਘਰ ਬੈਠ ਕੇ। ਇਸ ਕਰਕੇ ਅਸੀਂ ਇਸ ਨਾਮ ਜਪਣ ਵਾਲੀ ਪਟੜੀ ਤੇ ਕਿਉਂ ਨਹੀਂ ਚੜ੍ਹਦੇ? ਕਿਉਂ ਸਾਨੂੰ ਸ਼ਬਦ ਜਿੱਥੇ ਚੜ੍ਹਾ ਰਿਹਾ ਸੀ ਉੱਥੇ ਨਹੀਂ ਚੜ੍ਹਦੇ? ਜੋ ਚੀਜ਼ ਚੱਲੀ ਆ ਰਹੀ ਹੈ ਅਸੀਂ ਉਹਦੇ ਚ ਛੇਤੀ ਨਾ ਪੈ ਜਾਂਦੇ ਹਾਂ, ਕਿਉਂਕਿ ਉਹ ਕੰਮ ਬੜਾ ਸੌਖਾ ਹੁੰਦਾ। ਗੱਡੇ ਦੀਆਂ ਲੀਹਾਂ ਪਈਆਂ ਹੋਣ, ਉਹ ਚ ਗੱਡਾ ਆਰਾਮ ਨਾਲ ਤੁਰਿਆ ਜਾਂਦਾ ਹੁੰਦਾ, ਜਿਹੜਾ ਉਤਲਾ ਹਿੱਕਣ ਵਾਲਾ ਬੌਲਦਾ ਨੂੰ ਨਹੀਂ ਹਿੱਕਦਾ, ਉਹ ਵੀ ਗਾਲੀ ਕਰਕੇ ਤੁਰੇ ਜਾਂਦੇ ਹੁੰਦੇ ਆ। ਉਹਨੇ ਵੀ ਪੁਰਾਣੀ ਥਾਂ ਰੱਖੀ ਹੁੰਦੀ, ਗੱਡਾ ਆਪਣੇ ਆਪ ਤੁਰਿਆ ਜਾਂਦਾ। ਇੱਦਾਂ ਸਿੱਖੀ 300 ਸਾਲ ਦੀ ਐਸੀਆਂ ਗਲਤ ਲੀਹਾਂ ਚ ਤੁਰੀ ਜਾਂਦੀ ਹੈ ਜਿਹੜੇ ਸ਼ਬਦ ਨਹੀਂ ਮੰਨਦੇ। ਸ਼ਬਦ ਕਹਿੰਦੇ ਆਪਣਾ ਟਾਈਮ ਨਾਮ ਭਜਨ ਬੰਦਗੀ ਨੂੰ ਇਹਦੇ ਵੱਲ ਦਿਓ ਜਿਹਦਾ ਫਾਇਦਾ ਹੈ, ਜਿਹੜਾ ਗਾਂਹ ਜਾਣਾ ਹੈ। ਇਸ ਕਰਕੇ ਸਭ ਤੋਂ ਉੱਚਾ ਕੰਮ ਜੇ ਲਿਖਿਆ ਹੈ ਇਸੇ ਮਹੱਲੇ ਨਾਲ, ਤੇ ਉਹਨੇ ਉਹੀ ਰਿਕਮੈਂਡ ਕਰਨਾ ਹੈ, ਨਾ ਕਿ ਕਹਿਣਾ ਵੀ ਤੁਸੀਂ ਸੁਖਮਨੀ ਸਾਹਿਬ ਦੇ ਇੰਨੇ ਇੰਨੇ ਪਾਠ ਕਰੋ। ਕੀ ਸਦਕੇ ਕਰੋ, ਪਰ ਕਦੀ ਪਾਠ ਦੇ ਵਿੱਚ ਦੇਖ ਲਿਆ ਕਰੋ ਵੀ ਆਹ ਵੀ ਚੀਜ਼ ਲਿਖੀ ਹੈ ਵੀ ਜਪੇ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਤ ਨਿਰਮਲ ਇਹੋ ਕਰਨੀ। ਔਰ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਅਨੇਕਾਂ ਚੀਜ਼ਾਂ ਤੁਹਾਨੂੰ ਮਿਲਣਗੀਆਂ। ਜੇ ਇਹੋ ਜਿਹਾ ਸ਼ਬਦ ਤੋਂ ਅਸੀਂ ਫੰਡਾਮੈਂਟਲ ਚੀਜ਼ ਸਮਝ ਗਏ ਵੀ ਸਭ ਕੁਛ ਨਾਮ ਜਪਣਾ ਅਸੀਂ ਉਹ ਇਹ 'ਚ ਲਿਖਿਆ, ਔਰ ਬਾਗ ਬਾਗ ਹੋ ਜਾਓਗੇ ਪਾਠ ਕਰਕੇ। ਉਹ ਹੈ ਰਹਾਉ ਦੀ ਤੁਕ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨੇ ਬਿਸਰਾਮ। ਐਡੀ ਬਾਣੀ ਉਹਦਾ ਇੱਕੋ ਹੀ ਐਕਸਲ ਹੈ, ਇੱਕੋ ਰਹਾਉ ਹੈ, ਉਹ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਔਰ ਉਹਦਾ ਹੈੱਡਕੁਆਰਟਰ ਕਿੱਥੇ ਹੈ ਨਾਮ ਦਾ? ਭਗਤ ਜਨਾ ਕੇ ਮਨੇ ਬਿਸਰਾਮ, ਇਹ ਜਪ ਜਪ ਕੇ ਮਨ ਚ ਬਿਸਰਾਮ ਹੋ ਜਾਂਦਾ। ਇਸ ਕਰਕੇ ਲਿਖਾ ਸ਼ਬਦ ਨੂੰ ਸ਼ਬਦ ਨਾਲ ਖੋਲਣਾ ਹੈ। ਇਸ ਕਰਕੇ ਅਸੀਂ ਇਹ ਚੀਜ਼ ਦੇ ਰਹੇ ਹਾਂ ਵੀ ਤਾਂ ਕੁੱਦ ਕੁੱਦ ਕੇ ਨਾਮ ਜਪਾਂਗੇ। ਜੇ ਸ਼ਬਦ ਨਾ ਸਮਝਿਆ ਅਸੀਂ ਉਸੇ ਲੀਹਾਂ ਚ ਆਰਾਮ ਨਾਲ ਤੁਰੇ ਜਾਵਾਂਗੇ ਜਿਹਦੇ ਵਿੱਚ ਲੇਬਰ ਜ਼ਿਆਦਾ ਆਊਟਪੁੱਟ ਘੱਟ। ਅਸੀਂ ਕਹਿਣਾ ਵੀ ਜਿਹੜੀ ਲੇਬਰ ਹੈ ਉਹ ਸਾਡੀ ਗ੍ਰਿਸ਼ਤੀਆਂ ਸੀ, ਸਾਰਾ ਮਾਰ ਗ੍ਰਿਸ਼ਤੀਆਂ ਦਾ, ਹਾਰਡਵਰਕ ਕੰਮ ਕਰਨ ਵਾਲਿਆਂ ਦਾ, ਕਿਰਤੀਆਂ ਦਾ ਹੈ। ਅਸੀਂ ਥੋੜ੍ਹਾ ਜਿਹਾ ਵੀ ਨਾਮ ਜਪੀਏ ਸਾਨੂੰ ਫਾਇਦਾ ਜ਼ਿਆਦਾ ਹੋ ਜੇ। ਲੇਕਿਨ ਅਸੀਂ ਇਹੜੇ ਵੱਡੇ ਨਿਤਨੇਮ, ਇੰਨੀਆਂ ਬਾਣੀਆਂ, ਇੰਨਾ ਕਰਦੇ, ਮੁਬਾਰਕ ਹੈ। ਬਾਕੀ ਇਹਨਾਂ ਨੂੰ ਸਭ ਚੀਜ਼ ਤੋਂ ਚੰਗੀ ਹੈ, ਪਰ ਐਸਾ ਕੰਮ ਵੀ ਕਰ ਲਓ ਜਿਹੜਾ ਇਹਨਾਂ ਨਾਲ ਲਿਖਿਆ, ਸਭ ਤੇ ਊਤਮ ਹਰੇ ਹਰੇ ਕਾਮ ਗੋਰ ਪੂਰੇ ਦੇਰੜਿਓ ਹਰੇ ਨਾਮ। ਇਹੋ ਮਹੱਲਾ ਲਿਖ ਰਿਹਾ ਹੈ। ਇਸ ਕਰਕੇ ਜਿਹੜਾ ਨਾਮ ਜਪਣਾ ਹੈ, ਇੱਕ ਸ਼ਬਦ ਨੂੰ ਰਿਪੀਟ ਕਰੀ ਜਾਣਾ ਪਰਮੇਸ਼ਰ ਦੇ ਅੱਖਰ ਨੂੰ, ਇਸ ਕਰਕੇ ਉਹ ਜਪੋ ਔਰ ਉਹਦਾ ਫਾਇਦਾ ਜ਼ਿਆਦਾ ਹੋਊਗਾ। ਇਸ ਕਰਕੇ ਬੜੀ ਬਰੀਕ ਚੀਜ਼ ਹੈ। ਜੇ ਅੱਜ ਅਸੀਂ ਦੋਵਾਂ ਬੈਠਕਾਂ 'ਚ ਇਹੋ ਸ਼ਬਦ ਸਮਝ ਗਏ ਨਾ, ਤੁਸੀਂ ਕਈਆਂ ਦਾ ਭਲਾ ਕਰ ਸਕਦੇ ਹੋ। ਜਿਸ ਕਰਕੇ ਤੁਕ ਲਿਖੀ ਹੈ, ਸਾਡਾ ਮਿਸ਼ਨ ਕੀ ਹੈ ਹਰ ਸਿੱਖ ਦਾ? ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਆਵਰਾ ਨਾਮ ਜਪਾਵੈ। ਆ ਕਦੀ ਕ੍ਰਿਸਚੀਐਨਿਟੀ ਦੇ ਇਹਨਾਂ ਦੇ ਮਿਸ਼ਨਰੀ ਦੇਖਿਆ ਕਰੋ, ਕਿੱਦਾਂ ਘਰ ਘਰ ਜਾ ਕੇ ਕ੍ਰਾਈਸਟ ਦਾ ਪੈਗਾਮ ਮੈਸੇਜ ਪਹੁੰਚਾਉਂਦੇ ਹੈ। ਸਾਡਾ ਗੁਰੂ ਸਾਡੇ ਕਹਿ ਰਿਹਾ, ਮੈਂ ਉਹਦੀ ਧੂੜ ਪੈਰਾਂ ਦੀ ਮੰਗਦਾ ਉਸ ਗੁਰਸਿੱਖ ਦੀ, ਜਿਹੜਾ ਪਹਿਲਾਂ ਪਰ ਆਪ ਜਪਦਾ ਹੈ, ਆਪ ਜਪੇ ਅਵਰ ਨਾਮ ਜਪਾਵਾ, ਪਰਮੇਸ਼ਰ ਦਾ ਨਾਮ। ਇਸ ਕਰਕੇ ਉਹ ਜਿਹੜੀ ਚੀਜ਼ ਹੈ ਅਸੀਂ ਉਹ ਚੀਜ਼ ਲਿਆ ਰਹੇ ਹਾਂ ਵੀ ਅੱਜ ਇੱਕ ਸ਼ਬਦ ਦੋਵਾਂ ਬੈਠਕਾਂ 'ਚ ਸਮਝ ਜਾਓ, ਕੀਮਤ ਹਰ ਇੱਕ ਚੀਜ਼ ਦਾ ਪਤਾ ਲੱਗ ਜਾਊ। ਇੱਥੇ ਹਰ ਹਰ ਦੋ ਵਾਰੀ ਕਿਉਂ ਲਿਖਿਆ ਹੈ? ਪਹਿਲਾ ਥੰਮ ਰੂਲ, ਪਹਿਲਾ ਮੋਟਾ ਅਸੂਲ ਸਾਰੀ ਬਾਣੀ 'ਚ, ਜਿੱਥੇ ਪਰਮੇਸ਼ਰ ਦਾ ਨਾਮ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਏ ਉਹ ਜਪਣਾ ਲਈ ਸਾਰਾ ਹੈ। ਪਰਮੇਸ਼ਰ ਦੇ ਅਨੇਕ ਨਾਮ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਉਣਗੇ ਔਰ ਸਾਰਿਆਂ ਨੂੰ ਜਪਣ ਦੀ ਇੱਕੋ ਜਿਹੀ ਤਾਕਤ ਮਿਲਦੀ ਹੈ ਬੰਦੇ ਨੂੰ। ਕੋਈ ਮੰਤਰ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ, ਸਾਰੇ ਪਰਮੇਸ਼ਰ ਦੇ ਨਾਮਾਂ ਨੂੰ ਇਹਨਾਂ ਸ਼ਬਦਾਂ ਰਾਹੀਂ ਇਸ ਗਿਆਨ ਨਾਲ ਜਫੀ ਪਾਈ ਹੈ। ਕੋਈ ਸ਼ਬਦ ਜਪ ਲਓ, ਇੱਕੋ ਜਿਹਾ ਫਾਇਦਾ ਹੈ। ਇੱਥੇ ਹਰੇ ਹਰੇ ਲਿਖਿਆ, ਗੁਰੂਆਂ ਨੇ ਗੋਬਿੰਦ ਗੋਬਿੰਦ ਵੀ ਲਿਖਿਆ ਹੈ, ਰਾਮ 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 ਰਾਮ, ਸਾਰੇ ਜਿੰਨੇ ਪਰਮੇਸ਼ਰ ਦੇ ਨਾਮ ਜਦੋਂ ਤੂੰ ਭਗਤੀ ਲਹਿਰ ਚੱਲੀ ਹੈ ਜੁੱਗਾਂ ਤੋਂ ਜਪਦੇ ਆ ਰਹੇ ਸੀ। ਲੇਕਿਨ ਹਰ ਇੱਕ ਨਾ ਆਪਣੇ ਆਪਣੇ ਗੁਰੂ ਦਾ ਸ਼ਬਦ ਜਪਣਾ ਹੈ। ਜਿਸ ਗੁਰੂ ਦਾ ਚੇਲਾ ਹੈ, ਜਿਸ ਗੁਰੂ ਕੋਲੋਂ ਉਹਨੇ ਨਾਮ ਲਿਆ ਹੈ ਜਪਣ ਵਾਲਾ, ਜਿਸ ਗੁਰੂ ਕੋਲੋਂ ਉਹਨੇ ਦੀਖਿਤ ਹੋਇਆ, ਦੀਖਿਆ ਲਈ ਹੈ, ਉਹ ਜਪੇ। ਸਾਰਿਆਂ ਨੇ ਇੱਕੋ ਥਾਂ ਪਹੁੰਚਣਾ ਹੈ। ਪਰਮੇਸ਼ਰ ਪਹਾੜ ਦੀ ਟੀਸੀ 'ਤੇ ਬੈਠਾ ਹੈ, ਕੋਈ ਇੱਧਰੋਂ ਚੜ੍ਹ ਰਿਹਾ, ਕੋਈ ਉੱਧਰੋਂ ਚੜ੍ਹ ਰਿਹਾ, ਕੋਈ ਅੱਧ 'ਚ ਹੈ, ਕਿਸੇ ਨੇ ਚੜ੍ਹਨਾ ਸ਼ੁਰੂ ਕੀਤਾ, ਔਰ ਕੋਈ ਵਿਰਲਾ ਪਹੁੰਚਿਆ ਹੈ, ਔਰ ਕਿਸੇ ਦੀ ਚੜ੍ਹਨ ਨਾਲ ਪਿੱਠ ਹੈ। ਉਹ ਕਹਿੰਦਾ ਕੀ ਲੋੜ ਹੈ ਨਾਮ ਜਪਣ ਦੀ, ਜਿੱਥਾਂ ਅਸੀਂ ਲੱਗੇ ਹਾਂ, ਸਾਡੇ ਬਾਦੇ ਦਾਦੇ ਪੜਦਾਦੇ ਕਰਦੇ ਹੈ ਨਾਮ ਜਪਣ, ਉਹਦੀ ਪਿੱਠ ਹੈ ਨਾਮ ਜਪਣ ਨਾਲ। ਇਸ ਕਰਕੇ ਜਿਹੜਾ ਨਾਮ ਜਪਣਾ ਹੈ ਇਹ ਐਡਾ ਜ਼ਰੂਰੀ ਹੈ, ਜੋ ਹਰ ਸ਼ਬਦ ਦੇ ਵਿੱਚ ਆ ਸੀ ਦਿੰਦਾ। ਔਰ ਇਹੋ ਮਹੱਲਾ ਕਹਿ ਰਿਹਾ ਹੈ, ਪਿਛਲੇ ਗੁਨਾਹ ਬਖਸ਼ਾਏ ਜੀ ਉਹ ਪ੍ਰਭ ਅਬ ਤੂੰ ਮਾਰਗੇ ਪਾਏ, ਪਿਛਲੇ ਗੁਨਾਹ ਬਖਸ਼ਾਏ ਜੀ ਉਹ ਪ੍ਰਭ ਅਬ ਤੂੰ ਮਾਰਗੇ ਪਾਏ, ਸਬਦੇ ਭੇਦੇ ਭਰਮ ਕੱਟਿਆ ਗੁਰੇ ਨਾਮ ਦੀਆ ਸਮਝਾਏ। ਸਾਰਾ ਸ਼ਬਦ ਸਾਨੂੰ ਕੀ ਸਮਝਾਏਗਾ? ਗੁਰੇ ਨਾਮ ਦੀ ਆ ਸਮਝਾਏ। ਨਾਮ ਜਪਣ ਦੀ ਸੋਝੀ ਆਉਣੀ ਚਾਹੀਦੀ ਹੈ। ਇਸ ਕਰਕੇ ਨਾਮ ਜਿਸ ਬਾਣੀ ਦੇ ਵਿੱਚ ਇੰਨੀ ਵਾਰੀ ਹਰ ਹਰ ਇੱਥੇ ਦੋ ਵਾਰੀ ਹੈ, ਇੱਕ ਤੋਂ ਵੱਧ ਵਾਰੀ ਲਿਖੇ ਗਿਆ, ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਆਪਣੀ ਆਟੋਬਾਇਓਗ੍ਰਾਫੀ ਲਿਖ ਰਹੇ ਵੀ ਮੇਰਾ ਜੀਵਨ ਕੀ ਸੀ, ਮੈਨੂੰ ਅਨੇਕ ਜ਼ਿੰਦਗੀ 'ਚ ਤਕਲੀਫਾਂ, ਔਰ ਐਸੀ ਫੈਮਿਲੀ ਦੇ ਬੰਦੇ ਸੀ ਜਿੱਥੋਂ ਹਾਰ ਚਾਰੇ ਬੰਨਿਓ ਸ਼ਰੀਕੇ ਦਾ, ਉੱਧਰ ਆਧਰ ਉੱਧਰ ਉਦਾਸੀਆਂ ਨਾਲ, ਔਰ ਤੰਗ ਕੀਤਾ ਸੀ, ਲੇਕਿਨ ਗੁਰੂ ਮਹਾਰਾਜ ਦੀ ਸ਼ਬਦ ਦੇ ਰਹੇ ਨੇ ਕਿ ਮੈਨੂੰ ਕੋਈ ਵੀ ਤਕਲੀਫ ਆਈ, ਮੈਂ ਹਰ ਹਰ ਨਾਮ ਜਪਿਆ ਪਰਮੇਸ਼ਰ ਦਾ ਰਿਪੀਟ ਕਰ ਕਰਕੇ, ਅਤੇ ਮੈਂ ਸੁੱਖਾਂ ਦੀ ਸੇਜ 'ਤੇ ਸੌਂਦਾ ਰਿਹਾ। ਤਾ ਮੈਂ ਹਰੇ ਹਰੇ ਕਰੀਆ ਤਾ ਸੁਖ ਸਹਿਜਰੀਆ। ਹੁਣ ਇਹ ਨਿਚੋੜ ਨਹੀਂ ਆਪਣੀ ਜ਼ਿੰਦਗੀ ਦੇ ਦੇ ਰਹੇ, ਗੁਰੂ ਅਰਜਨ ਪਾਤਸ਼ਾਹ ਜਿਹਨੇ ਸੁਖਮਣੀ ਸਾਹਿਬ ਦੇ ਪਾਠ ਸਭ ਦਿੱਤੇ, ਉਹ ਸੁਖਮਣੀ ਸਾਹਿਬ ਦੇ ਪਾਠ 'ਚ ਵੀ ਕਹਿੰਦੇ ਹੈ ਵੀ ਤੁਸੀਂ ਸ਼ਬਦ ਪਾਠ ਕਰਨਾ ਨਿਹਾਲ ਨਹੀਂ ਹੋ ਗਏ, ਪਾਠ ਕਰਨਾ ਜ਼ਰੂਰੀ ਹੈ, ਕਰੋ। ਬੇਅੰਤ ਦੇਖੋ ਕਿੰਨੀ ਐਸੀ ਕਲਯੁੱਗ ਦੀ ਅੱਗ ਵਰ ਰਹੀ ਹੈ, ਔਰ ਖਾਸ ਕਰਕੇ ਇਸ ਵੈਸਟਰਨ ਹੈਮੀਸਫੀਅਰ 'ਚ, ਜੇ ਸਾਡੇ ਗੁਰਦੁਆਰੇ ਜਾਂ ਪਾਠ 'ਚ ਨਾ ਹੋਣ ਅਸੀਂ ਉਹ ਸੜ ਜਾਵਾਂਗੇ ਫੜਕੇ, ਐਡੀ ਅੱਗ ਹੈ। ਇੱਥੇ ਆਣ ਕੇ ਕਮ ਸੇ ਕਮ ਬਾਣੀ ਸੁਣਦੇ ਹੈ ਪਾਠ, ਲੇਕਿਨ ਕਦੀ ਇਹ ਵੀ ਧਿਆਨ ਕਰ ਲਿਆ ਕਰੋ ਵੀ ਇੰਨੀ ਲੇਬਰ ਕਰਦੇ ਹੋ, ਐਡੀ ਦੂਰ ਗੁਰਦੁਆਰੇ ਜਾਂਦੇ, ਸਾਰੇ ਇਕੱਠੇ ਹੁੰਦੇ ਸਾਰੇ, ਤੁਹਾਡੀ ਲੇਬਰ ਜ਼ਿਆਦਾ, ਆਊਟਪੁੱਟ ਘੱਟ ਹੈ। ਜਿਹੜਾ ਕੰਮ ਗਾਂਹ ਜਾਣਾ ਹੈ ਉਹ ਤੁਸੀਂ ਇੱਕ ਇੰਚ ਵੀ ਨਹੀਂ ਵਿਆਜਦੇ। ਇਸ ਕਰਕੇ ਜਿਹੜਾ ਨਾਮ ਜਪਣਾ ਹੈ ਸਾਰੀ ਬਾਣੀ ਦੱਸਦੀ ਹੈ। ਤੋ ਮਹਾਰਾਜ ਕਹਿੰਦੇ ਮੈਂ ਹਰੇ ਹਰੇ ਕਰੀਆ, ਮੈਂ ਨਾਮ ਜਪਿਆ ਪਰਮੇਸ਼ਰ ਦਾ, ਔਰ ਮੈਂ ਸੁੱਖਾਂ ਦੀ ਸੇਜ 'ਤੇ ਸੌਂਦਾ ਰਿਹਾ ਔਰ ਸਹਿਜ ਅਵਸਥਾ 'ਚ ਖੇਡਦਾ ਰਿਹਾ। ਇਹ ਰਹਾਉ ਦੀ ਤੁਕ ਹੈ। ਔ ਸ਼ਬਦ ਥੋੜ੍ਹਾ ਜਿਹਾ ਮੋਟਾ ਮੋਟਾ ਆਊਟਲਾਈਨਾਂ ਇਹਦੀਆਂ ਭਾਵ ਅਰਥ ਸਮਝ ਲਈਏ। ਗਾ ਜਿੱਦਾਂ ਸ਼ਬਦ ਲਿਖਿਆ ਹੈ ਉੱਦਾਂ ਹੀ ਹੈ ਔਰ ਉਸੇ ਤਰ੍ਹਾਂ ਹੀ ਸ਼ਬਦ ਚੱਲੇਗਾ। ਸਭ ਤੋਂ ਮੁਸ਼ਕਿਲ ਕੰਮ ਰਹਾਉ ਤੋਂ ਪਹਿਲਾਂ ਹੈ, ਇਹਨਾਂ ਚੀਜ਼ਾਂ ਤੋਂ ਛੁੱਟਣਾ, ਦੂਤਾਂ ਤੋਂ, ਦੂਤਾਂ ਦੇ ਸੰਗ ਤੋਂ। ਭਯੰਗਨੇ ਮਸਰੀਆ, ਭਯੰਗਨ ਕਹਿੰਦੇ ਆ ਨਾਗਣ ਨੂੰ, ਜ਼ਹਿਰੀਲੇ ਸੱਪਾਂ ਤੋਂ ਬਚਣਾ, ਔਰ ਦੂਤਾਂ ਤੋਂ, ਜਮਦੂਤਾਂ ਤੋਂ, ਔਰ ਪੈੜੀਆਂ ਇਹ ਚੀਜ਼ਾਂ ਤੋਂ ਬਚਣਾ। ਕਹਿੰਦਾ ਮੈਂ ਅਨੇਕ ਉਪਾਅ ਕੀਤੇ, ਮੈਂ ਨਾ ਬਚ ਸਕਿਆ, ਪਰ ਜਦ ਮੈਂ ਆਹ ਰਹਾਉਲਾ ਪਾਉ ਕੀਤਾ, ਕਹਿੰਦੇ ਛੇਤੀ ਛੀਟਾਂ ਹਟ ਗਈਆਂ। ਉਹ ਪਹਿਲੀ ਤੁਕ ਦੱਸਦੇ ਸਭ ਤੋਂ ਭਿਆਨਕ ਤੁਕਾਂ ਉੱਤੇ ਹੈ, ਉੱਥੋਂ ਗਾਂ ਫਿਰ ਹੌਲੀ ਹੌਲੀ ਸਾਡਾ ਦੂਸਰੀਆਂ ਜਿਹੜੀਆਂ ਅਸੀਂ ਭੁੱਲਾਂ ਜਾਂ ਅਸੀਂ ਜਿਹਦੇ ਨਾਲ ਜੁੜੇ ਪਏ ਹੈ ਨਾਮ ਨਹੀਂ ਜਪਦੇ ਉਹ ਮਹਾਰਾਜ ਨੇ ਬਿਆਨ ਕੀਤੀ ਹੈ। ਸਭ ਤੋਂ ਵੱਡਾ ਭਿਆਨਕ ਸਰੂਪ ਹੈ ਇਨਸਾਨ ਦਾ ਜਿਹ 'ਚ ਉਹ ਨਾਮ ਨਹੀਂ ਜਪ ਸਕਦਾ ਪਰ ਇਹਨਾਂ ਚੀਜ਼ਾਂ ਨਾਲ ਪਿਆਰ ਪਾਇਆ ਹੈ ਔਰ ਉਹ ਚੀਜ਼ਾਂ ਵੀ ਇਹਨੂੰ ਛੱਡਦੀਆਂ ਨਹੀਂ। ਜੇ ਛੱਡਣਾ ਵੀ ਚਾਹੇ ਨਾ ਵੀ ਮੈਂ ਬਾਣੀ 'ਚ ਸਮਝ ਗਿਆ ਵੀ ਮਾਇਆ ਬੜੀ ਭੈੜੀ ਚੀਜ਼ ਹੈ ਦੂਤ ਇਹ ਸਾਰੇ ਮੈਂ ਮਾਇਆ 'ਚ ਨਹੀਂ ਹੁਣ ਵੀ ਅੱਜਣਾ ਸਾਰਾ ਉਹ ਹਾਲਤ ਹੋਜੂਗੀ ਵੀ ਕੰਬਲ ਤੇ ਬੰਦਾ ਛੱਡਦਾ ਪਰ ਬੰਦਾ ਕੰਬਲ ਨੂੰ ਤੇ ਛੱਡ ਦੇਵੇ ਪਰ ਕੰਬਲ ਨਹੀਂ ਛੱਡਦਾ ਬੰਦੇ ਨੂੰ ਰੁੜਿਆ ਜਾਂਦਾ ਸੀ ਬੰਦਾ ਇੱਕ ਬੰਦਾ ਕੰਢੇ ਤੇ ਦੋ ਸਾਥੀ ਖੜੇ ਸੀ ਤੇ ਦਰਿਆ 'ਚ ਹੜ ਆਇਆ ਤੇ ਕਾਲਾ ਕੰਬਲ ਇੱਕ ਰੁੜਿਆ ਜਾਵੇ ਔਰ ਰੁੜਿਆ ਦੂਰੋਂ ਰਿੱਛ ਅਰਗਾ ਲੱਗੇ ਜਿੱਦਾਂ ਰਿੱਛ ਰੁੜਿਆ ਜਾਂਦਾ ਤੇ ਕੰਬਲ ਅਰਗਾ ਲੱਗੇ ਉਹ ਨਾਲ ਦਾ ਸਾਥੀ ਕਹਿੰਦਾ ਯਾਰ ਆ ਧਾਰੀਵਾਲ ਦਾ ਕੰਬਲ ਰੁੜਿਆ ਜਾਂਦਾ ਮਾਰ ਛਾਲ ਤੇ ਫੜ ਕੇ ਲਿਆ ਸਿਆਲ ਨੂੰ ਲਿਆ ਕਰਾਂਗੇ ਕਹਿੰਦਾ ਮੈਂ ਹੁਣੇ ਲਿਆਂਦਾ ਉਹ ਤਾਰੀ ਪਿਆ ਜਾ ਕੇ ਉਹ ਕੰਬਲ ਨੂੰ ਜੂ ਲਾਗੇ ਗਿਆ ਔਰ ਰਿੱਛ ਵਿਚਾਰਾ ਡੁੱਬ ਰਿਹਾ ਸੀ ਉਹਨੇ ਸਹਾਰਾ ਲੈਣ ਦੀ ਬਜਾਏ ਉਹਦੇ ਗਲ 'ਚ ਬਾਹਾਂ ਪਾ ਲਈਆਂ ਉਹ ਕਹਿੰਦਾ ਛੱਡ ਉਹ ਕੋਲਾ ਉਹਨਾਂ ਦਾ ਸ਼ੁਰੂ ਹੋ ਗਿਆ ਸਾਰਾ ਪੰਜ ਸੱਤ ਮਿੰਟ ਚੱਲਦਾ ਰਿਹਾ ਕਦੀ ਉਹ ਡੁੱਬ ਜਾਏ ਸਣੇ ਦੋਨੋਂ ਕਦੀ ਉਹ ਅਤੇ ਉਹ ਉਹਨਾਂ ਨੂੰ ਪਤਾ ਲੱਗ ਗਈ ਉਹ ਸਾਥੀ ਸੀ ਉਹ ਕਹਿੰਦੇ ਯਾਰ ਛੱਡ ਕੰਬਲ ਨੂੰ ਉਹ ਤੂੰ ਤੇ ਆ ਜਾ ਛੱਡ ਉਹ ਕਹਿੰਦਾ ਮੈਂ ਤੇ ਛੱਡਦਾ ਕੰਬਲ ਨਹੀਂ ਮੈਨੂੰ ਛੱਡਦਾ ਇਸ ਕਰਕੇ ਮਾਇਆ ਐਸੀ ਭੈੜੀ ਚੀਜ਼ ਹੈ ਤੁਸੀਂ ਛੱਡਣਾ ਵੀ ਚਾਹੋਗੇ ਉਹਨੇ ਨਹੀਂ ਤੁਹਾਨੂੰ ਛੱਡਣਾ ਇਹ ਪਹਿਲੀ ਚੋਟੀ ਦੀ ਸਾਡੀ ਓਬਸਟੈਕਲ ਜਿਹੜੀ ਇਨਸਾਨ ਨਾਮ ਜਪਣ ਤੇ ਮਾਇਆ ਬਾਰ ਬਾਰ ਪਊਗੀ ਬਾਰ ਬਾਰ ਮਾਇਆ ਤੇ ਅਟਕੇ ਅਸੀਂ ਉਦਾਹਰਨ ਤਾਂ ਦੇ ਰਹੇ ਹਾਂ ਵੀ ਪਹਿਲੀ ਤੁਕ ਕਿਉਂ ਐਡੀ ਭਿਆਨਕ ਔਰ ਹਰਕ ਤੇ ਕਿਉਂ ਵਰਨੀ ਹੈ ਪਹਿਲਾ ਦੁਸ਼ਮਣ ਆ ਸਮਝੋ ਮਾਇਆ ਔਰ ਉੱਥੇ ਕਬੀਰ ਸਾਹਿਬ ਕਹਿੰਦੇ ਬਾਰੰਗ ਬਾਰ ਮਾਇਆ ਤੇ ਅਟਕੇ ਲੈ ਨਿਰਜਾ ਮਨ ਤੋਲੇ ਦੇ ਮਾਇਆ ਬਾਹਰ ਨਹੀਂ ਪੈਣੀ ਮਾਇਆ ਸਾਡੇ ਮਨ ਤੇ ਪੈਣੀ ਹੈ ਮਨ ਕੋਈ ਚੀਜ਼ ਨਹੀਂ ਹੈ ਵਿਚਾਰ ਹੀ ਸਾਡਾ ਮਨ ਹੈ ਸਾਡੇ ਵਿਚਾਰਾਂ ਤੇ ਮਾਇਆ ਪੈਣੀ ਸਾਡੇ ਵਿਚਾਰ ਜੀ ਨਹੀਂ ਕਰੇਗਾ ਨਾਮ ਜਪਣ ਨੂੰ ਜਾਂ ਐਸਾ ਸੰਗੀ ਸਾਥੀ ਮਿਲ ਜਾਣਗੇ ਜਿਹੜੇ ਕਿ ਨਾਮ ਜਪਣ ਵਾਲੇ ਨਾ ਹੋਣਗੇ ਤੋ ਮਾਇਆ ਜਿਹੜੀ ਹੈ ਸਾਡੇ ਮਨ ਤੇ ਪੈਣੀ ਅੰਦਰ ਪੈਣੀ ਹੈ ਵਿਚਾਰਾਂ ਤੇ ਪੈਣੀ ਹੈ ਔਰ ਉਹਦਾ ਸਭ ਤੋਂ ਪਹਿਲਾਂ ਜ਼ਿਕਰ ਹੈ ਭਈ ਉਹਨੇ ਨਹੀਂ ਤੁਹਾਨੂੰ ਛੱਡਣਾ ਲੇਕਿਨ ਮਾਇਆ ਕਾ ਮਾਰਨ ਗੁਰ ਸ਼ਬਦ ਹੈ ਇਹੋ ਜਿਹੀਆਂ ਘੁੱਟ ਕੇ ਪੱਲੀਆਂ ਬੰਨੀਆਂ ਵੀ ਜਿਹੜਾ ਸ਼ਬਦ ਜਪਣ ਵਾਲਾ ਦੋ ਕਿਸਮ ਦੇ ਸ਼ਬਦ ਹੈ ਸਾਡੀ ਬਾਣੀ 'ਚ ਇੱਕਾ ਸ਼ਬਦ ਜਿਹੜਾ ਅਸੀਂ ਗਾਵਿਆ ਇਹ ਵੀ ਸ਼ਬਦ ਹੈ ਲੇਕਿਨ ਇਹ ਗਿਆਨ ਦਏਗਾ ਔਰ ਗਿਆਨ ਦਏਗਾ ਗਾਂ ਜਪਣ ਵਾਲੇ ਸ਼ਬਦ ਦਾ ਹਰ ਹਰ ਕਰੀਆ ਇਸ ਕਰਕੇ ਸਾਰੀ ਬਾਣੀ ਗਿਆਨ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ ਇਹ ਵੀ ਸਾਡਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਰ ਨੌਲੇਜ ਬੇਸਡ ਗੁਰੂ ਹੈ ਇਹ ਗਿਆਨ ਦਿੰਦਾ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਪਪੂਤ ਲਗਾਓ ਇਹ ਗਿਆਨ ਰਹੇਗਾ ਜਿੱਦਾਂ ਬਾਈਬਲ ਚ ਹੈ ਕੁਰਾਨ ਸ਼ਰੀਫ ਚ ਹੈ ਮੋਜ਼ਸ ਦੀਆਂ 10 ਕਮੈਂਡਮੈਂਟਸ ਚ ਹੈ ਸਾਰੀਆਂ ਮਜ਼ਬਾਂ ਦਾ ਗਿਆਨ ਸਭ ਇੱਕੋ ਚੀਜ਼ ਕਹੇਗਾ ਗਿਆਨ ਦੇਣਗੇ ਪਰ ਗਿਆਨ ਵੀ ਪਰਮੇਸ਼ਰ ਦੇ ਜਪਣ ਦੇ ਨਾਮ ਦਾ ਗਿਆਨ ਦੇਣਗੇ ਇਸ ਕਰਕੇ ਆ ਦੋ ਕਿਸਮ ਦੇ ਸ਼ਬਦ ਹੈ ਇੱਕ ਸ਼ਬਦ ਗਿਆਨ ਦੇਣਗੇ ਆ ਜਿਹੜਾ ਅਸੀਂ ਗਾਵੇ ਗਾ ਰਹੇ ਹਾਂ ਔਰ ਸਮਝ ਰਹੇ ਹਾਂ ਔਰ ਦੂਸਰਾ ਜਪਾਏਗਾ ਸ਼ਬਦ ਉਹਨੂੰ ਗੁਰਮੰਤਰ ਉਪਦੇਸ਼ ਦੀਖਿਆ ਕਈ ਚੀਜ਼ਾਂ ਕੋਈ 16 ਦੇ ਕਰੀਬ ਨਾਮ ਆਇਆ ਇਸ ਗਿਆਨ 'ਚ ਉਹਨੂੰ ਕੀ ਕੁਛ ਕਿਹਾ ਗਿਆ ਹੌਲੀ ਹੌਲੀ ਅਸੀਂ ਦੱਸੀ ਚੱਲਾਂਗੇ ਤਾਂ ਕਿ ਅਭਿਆਸ ਵੇਲੇ ਸਮਝਣ ਵੇਲੇ ਸ਼ਬਦ ਵੇਲੇ ਅਸੀਂ ਦੋਵਾਂ ਸ਼ਬਦਾਂ ਨੂੰ ਅਲਹਿਦਾ ਅਲਹਿਦਾ ਕਰ ਸਕੀਏ ਵੀ ਇਹ ਆਹ ਤੇ ਗਿਆਨ ਦੇਣ ਵਾਲਾ ਸ਼ਬਦ ਹੈ ਔਰ ਇਹਦੇ ਵਿੱਚ ਗਿਆਨ ਕੀ ਦੇ ਰਿਹਾ ਹੈ ਹੁਣ ਇਹ ਬਿਹਾਗੜੇ ਮਹੱਲੇ ਦਾ ਪਹਿਲਾ ਸ਼ਬਦ ਪਹਿਲਾਂ ਇਹ ਸਾਰਾ ਸ਼ਬਦ ਅਸੀਂ ਗਾਵਿਆ ਹੈ ਉਹ ਹੈ ਸ਼ਬਦ ਗਿਆਨ ਹੁਣ ਅਸੀਂ ਗਿਆਨ ਇਕੱਠਾ ਕਰਨ ਲੱਗੇ ਰਹਾਉ ਦੀ ਤੁੱਕ ਪਹਿਲਾਂ ਲੈਂਦੇ ਹਾਂ ਵੀ ਉਹ ਸਾਨੂੰ ਕੀ ਗਿਆਨ ਦਿੰਦੀ ਹੈ ਔਰ ਰਹਾਉ ਦੀ ਤੁੱਕ 'ਚ ਹੀ ਸਾਰਾ ਗਿਆਨ ਕਨਵਰਜੈਂਟ ਹੈ ਡਾਈਵਰਜੈਂਟ ਨਹੀਂ ਹੈ ਸਾਡਾ ਗਿਆਨ ਵੀ ਆਹ ਵੀ ਗੱਲ ਕਹਿੰਦਾ ਆਹ ਵੀ ਗੱਲ ਕਹਿੰਦਾ ਆਹ ਵੀ ਜਿੱਦਾਂ ਕਨਵਰਜੈਂਟ ਰੇਜ ਜਿਹੜੀਆਂ ਹੁੰਦੀਆਂ 3 ਕਿਸਮ ਦੀਆਂ ਰੇਜ ਹੁੰਦੀਆਂ ਇੱਕ ਕਨਵਰਜੈਂਟ ਇੱਕ ਡਾਈਵਰਜੈਂਟ ਇੱਕ ਪੈਰੇਲਲ ਪੈਰੇਲਲ ਉਹ ਰੇਜ ਹੁੰਦੀਆਂ ਪੈਰੇਲਲ ਉਹ ਗਿਆਨ ਹੈ ਜਿਹੜਾ ਕਿ ਤੁਸੀਂ ਜਿਸ 'ਚ ਪੈ ਜਾਓਗੇ ਉਹ ਰੇਲਵੇ ਲਾਈਨਾਂ ਵਾਂਗੂ ਪੈਰੇਲਲ ਤੇ ਰਹੋਗੇ ਉਸ ਗਿਆਨ ਦੇ ਲਾਗੇ ਲਾਗੇ ਪਰ ਮਿਲ ਨਹੀਂ ਸਕੋਗੇ ਇਹ ਕਨਵਰਜੈਂਟ ਲਾਈਨ ਹੈ ਜਿਹੜੀਆਂ ਫੋਕਸ ਹੋ ਕੇ ਐਨ ਰਹਾਉ ਦੇ ਉੱਤੇ ਆਣ ਕੇ ਨਾਮ ਜਪਣ ਵਾਲੇ 'ਤੇ ਫੋਕਸ ਹੋਣਗੀਆਂ ਇੱਕ ਆ ਡਾਈਵਰਜੈਂਟ ਉਹ ਖਿਲੜਦੀਆਂ ਜਾਣਗੀਆਂ ਉਹ ਟੀਕੇ ਲਿਖਣ ਭਾਵੇਂ ਕੋਈ ਉਹ ਕਹਿੰਦੇ ਜੀ ਆਹ ਵੀ ਸਿੱਖੀ ਕਹਿੰਦੀ ਆਹ ਵੀ ਸਿੱਖੀ ਕਹਿੰਦੀ ਸਿੱਖੀ ਕੁਛ ਨਹੀਂ ਕਹਿੰਦੀ ਸਿੱਖੀ ਉਹ ਕਹਿੰਦੀ ਆ ਗੁਰੇ ਨਾਮ ਦੀਆ ਸਮਝਾ, ਏ ਗੁਰੇ ਨਾਮ ਦੀਆ ਸਮਝਾ, ਏ ਸਭ ਦੇ ਭੇਦੇ ਭਰਮ ਕਰਤਿਆ, ਗੁਰੇ ਨਾਮ ਦੀਆ ਸਮਝਾ। ਹੁਣ ਇੱਥੇ ਕਰਨ ਦੀ ਹੈ, ਕਰਮ ਕਿਹੜਾ ਕੰਮ ਅਸੀਂ ਕਰਨਾ ਹੈ? ਆਰਜ ਨੌ ਲਿਖ ਰਿਹਾ ਹੋ, ਇਹੋ ਮਹੱਲਾ ਪੰਜਵਾਂ ਲਿਖਿਆ, ਸਭ ਤੇ ਉਤਮ ਹਰੇ ਹਰੇ ਕਾਮ, ਗੁਰ ਪੂਰੇ ਦੇਰੜਿਓ ਹਰੇ ਨਾ ਰਹੋ। ਇੱਥੇ ਵੀ ਇਹੋ ਕਹਿ ਰਹੇ ਮਹਾਰਾਜ, ਤਾ ਮੈਂ ਹਰੇ ਹਰੇ ਕਰੀ ਤਾ ਸੁਖ ਸਹਿਜ ਰਹਾਓ।
ਲਓ ਹੁਣ ਮਾਇਆ ਕੱਟਣ ਲੱਗਾ ਏ। ਜਦੋਂ ਮੈਂ ਹਰ ਹਰ ਜਾਂ ਪਰਮੇਸ਼ਰ ਦਾ ਨਾਮ ਜਪਿਆ, ਅਸੀਂ ਸ਼ੁਰੂ ਤੋਂ ਪਹਿਲਾਂ ਦੱਸ ਦਈਏ ਕਿ ਸਾਡੀ ਬਾਣੀ ਨਾਲ ਸਾਰੇ ਪਰਮੇਸ਼ਰ ਦੇ ਨਾਵਾਂ ਨੂੰ ਜੱਫੀ ਪਾਈ ਹੈ। ਕੋਈ ਉੱਚਾ ਨਹੀਂ ਹੈ, ਕੋਈ ਨੀਵਾਂ ਨਹੀਂ ਹੈ, ਕੋਈ ਘੱਟ ਤਾਕਤ ਵਾਲਾ ਨਹੀਂ ਹੈ, ਕੋਈ ਵੱਧ ਵਾਲਾ ਨਹੀਂ ਹੈ, ਸਾਰੇ ਹੀ ਪਾਰਸ ਕਲਾ ਹੈ। ਕੋਈ ਵੀ ਜਪ ਲਿਆ, ਔਰ ਗਲੋਬ ਦੇ ਉੱਤੇ ਮੈਨਕਾਇੰਡ ਦਾ ਕੋਈ ਵੀ ਬੰਦਾ ਹੀ ਜਪ ਸਕਦਾ ਪਰਮੇਸ਼ਰ ਦਾ ਨਾਮ। ਇਸ ਕਰਕੇ ਬੜੀਆਂ ਬੜੀਆਂ ਰਿਸਟ੍ਰਿਕਸ਼ਨਾਂ ਪਹਿਲਾਂ ਲਾਈਆਂ ਸੀ ਵੀ ਨੀਵੀਂ ਜਾਤ ਨਹੀਂ ਜਪ ਸਕਦੇ, ਉਹਨਾਂ ਦੀ ਜੀਭ ਕੱਟ ਫਿੱਟ ਹੋ ਜੇ, ਸ਼ੂਦਰ ਕੋਈ ਜਪਦਾ ਤੇ ਸਾਰਾ। ਬੜਾ ਇਹ ਰੈਵੋਲਿਊਸ਼ਨਰੀ ਗਿਆਨ ਹੈ ਸਾਰੀ ਮੈਨਕਾਇੰਡ ਨੂੰ ਸਮਝਾ ਕੇ ਵੀ ਗਲੋਬ ਦੇ ਉੱਤੇ ਕੋਈ ਵੀ ਧਰਤੀ ਦੇ ਉੱਤੇ ਮਾਨਸ ਜਾਤ ਹੈ, ਮਾਨਸ ਦਾ ਜਨਮ ਧਾਰਿਆ ਹੈ, ਜੀਵ ਹੈ, ਉਹ ਨਾਮ ਜਪ ਸਕਦਾ ਹੈ। ਔਰ ਉਹ ਜਿਹੜਾ ਜਪਣਾ ਹੈ ਉਹਦੇ ਲਈ ਲਿਖਿਆ। ਹੁਣ ਇਸੇ ਗੁਰੂ ਨੇ ਹਰ ਹਰ ਲਿਖਿਆ ਸੀ, ਹਰ ਹਰ ਨਹੀਂ ਲਿਖਿਆ ਜਪਣਾ। ਹਰ ਇੱਕ ਅਭਿਆਸੀ ਨਾ ਆਪਣੇ ਆਪਣੇ ਗੁਰੂ ਦਾ ਮੰਤਰ ਜਪਣਾ ਹੈ। ਜਿਸ ਗੁਰੂ ਦਾ ਚੇਲਾ ਹੈ, ਜਿਸ ਗੁਰੂ ਕੋਲੋਂ ਬੈਪਟਾਈਜ਼ਡ ਹੋਇਆ, ਜਿਸ ਗੁਰੂ ਕੋਲੋਂ ਕਲਮਾ ਲਿਆ, ਮੁਸਲਮਾਨ ਕਲਮਾ ਕਹਿੰਦੇ ਹੈ, ਕ੍ਰਿਸਚੀਐਨਿਟੀ ਬੈਪਟਿਜ਼ਮ ਕਹਿੰਦੀ ਹੈ, ਸਾਡੇ ਖੰਡੇ ਪੀਵੋ ਪੌਲ ਖੰਡੇ ਪਤਾਰ, ਔਰ ਹਿੰਦੂਇਜ਼ਮ 'ਚ ਰਿਸ਼ੀ ਮੁਨੀਆਂ ਤੋਂ ਇਹ ਦੀਖਿਤ ਕਰਨਾ ਹੁੰਦਾ। ਗੁਰੂ ਆਪਣੇ ਚੇਲੇ ਨੂੰ ਦੀਖਿਤ ਕਰਦਾ ਔਰ ਉਹ ਗਿਆਨ ਦਿੰਦਾ ਹੈ ਨਾਲ ਵੀ ਕਿੱਦਾਂ ਜਪਣਾ ਹੈ। ਇਸ ਕਰਕੇ ਜਿਸ ਗੁਰੂ ਦਾ ਵੀ ਮੰਤਰ ਗੁਰਮੰਤਰ ਮਿਲਿਆ ਹੋਵੇ ਉਹ ਜਪੋ, ਦੋਵਾਂ ਬੇੜੀਆਂ 'ਚ ਪੈਰ ਨਾ ਰੱਖੋ। ਇਸ ਕਰਕੇ ਜਿਸ ਗੁਰੂ ਦੇ ਹੈ ਉਹਦਾ ਉਹਦੇ ਮੰਤਰ ਜਪੋ, ਗੱਲ ਇੱਕੋ ਹੀ ਹੈ, ਸਭ ਪਰਮੇਸ਼ਰ ਨੂੰ ਮਿਲਣਾ ਇਹਦੇ ਵਿੱਚ। ਇਸੇ ਕਰਕੇ ਸਾਰੇ ਨਾਂ ਲਿਖੇ, ਜੇ ਇਸ ਗੁਰੂ ਨਾਲ ਹਰੇ ਹਰੇ ਲਿਖਿਆ ਤੇ ਇਹਨਾਂ ਨਾਲ ਗੁਰੂ ਗੁਰੂ ਵੀ ਲਿਖਿਆ। ਇਸ ਕਰਕੇ ਸਾਰੇ ਨਾਂ ਅਸੀਂ ਦੱਸੀ ਚੱਲਾਂਗੇ। ਪਹਿਲਾਂ ਤਾਂ ਇਹ ਦੇਖਣਾ ਵੀ ਰਹਾਉ ਦੀ ਤੁਕ ਦੋ ਵਾਰੀ ਕਿਉਂ ਹਰ ਹਰ ਆ ਗਿਆ, ਇਹ ਹੈ ਅਸੀਂ ਰਿਪੀਟ ਕਰ ਕਰਕੇ ਵਾਰੰਗ ਵਾਰ ਵਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮੰਤਨ ਤਰਪੀਐ, ਇੱਕ ਦੂ ਜੀਵੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਇਸ ਕਰਕੇ ਲੱਖਾਂ ਗੇੜੇ ਅਸੀਂ ਦੇਣੇ ਹੈ ਔਰ ਹਰ ਹਰ ਤਾਂ ਲਿਖਿਆ ਤੇ ਹਰ ਸ਼ੁਰੂ ਤੋਂ ਮੰਤਰ ਜਿਹੜੇ ਆ ਰਹੇ ਸਾਰਿਆਂ ਨੂੰ ਸਤਿਕਾਰਿਆ ਗਿਆ, ਇਹ 'ਚ ਹਰੇ ਹਰੇ ਲਿਖਿਆ। ਔਰ ਇਹਨਾਂ ਨੇ ਸਭ ਤੋਂ ਪਹਿਲਾਂ ਤੁਹਾਡੇ ਜਪਣ ਵਾਲੇ ਨਾ ਇਸ ਜਪਣ ਵਾਲੇ ਸ਼ਬਦ ਨਾਲ ਮਾਇਆ ਕੱਟਣੀ ਹੈ ਤੁਹਾਡੀ, ਜਿਹੜੀ ਐਡੀ ਵੱਡੀ ਬ੍ਰਹਮਾ ਵਿਸ਼ਨ ਮਹੇਸ਼ ਮਾਇਆ ਨੂੰ ਪਰੇ ਨਹੀਂ ਕਰ ਸਕੇ। ਬੜੇ ਬੜੇ ਸਾਧ ਸੰਤ, ਇਹ ਮਾਇਆ ਐਸੀ ਪਈ ਆ ਉਹਦੇ ਲਈ ਲਿਖਿਆ ਪਈ। ਪੋਈ ਅੰਗ ਨੇ ਵਸਰੀ ਆ, ਪੋਈ ਅੰਗ ਨਾ ਕਹਿੰਦੇ ਹੈ ਸਰਪਣੀ ਨੂੰ, ਸੱਪ ਨਹੀਂ, ਸੱਪ ਦੀ ਜਿਹੜੀ ਸਰਪਣੀ ਹੁੰਦੀ ਹੈ ਉਹਨੂੰ ਭੁਜੰਗਣੇ ਕਿਹਾ ਹੈ। ਇਹ ਜ਼ਹਿਰੀਲੀ ਇੰਨੀ ਹੁੰਦੀ ਹੈ ਵੀ ਜਿਹਨੂੰ ਇੱਕ ਵਾਰੀ ਸੱਪ ਲੜ ਜਾਏ, ਨਾ ਭੁਜੰਗਣਾ ਲੜ ਜਾਏ, ਸੱਪਣੀ ਲੜ ਜਾਏ, ਪਿੰਡੀ ਥਾਈਂ ਆਮ ਇਹ ਵਾਰਦਾਤਾਂ ਹੁੰਦੀਆਂ ਹੈ, ਉਹਨੂੰ 12 ਸਾਲ ਸੱਪ ਲੜਦਾ। ਫਿਰ ਇਹ ਐਡੀ ਮਾਇਆ ਦੀ ਇੱਥੇ ਭੁਜੰਗਣੇ ਕਿਹਾ ਹੈ ਵੀ ਤੂੰ ਭੁਜੰਗਣੇ ਦੇ ਨਾਲ ਉਹ ਸੱਪਣੀ ਦੇ ਨਾਲ ਖੇਡ ਰਿਹਾ, ਉਹਦੇ ਨੇ ਵੱਸ ਰਿਹਾ। ਇਹ ਤੇ ਇੱਕ ਵਾਰੀ ਡੰਗ ਮਾਰ ਗਈ 12 ਸਾਲ ਸੱਪ, ਔਰ ਇਹ ਵਾਕਿਆ ਠੀਕ ਹੈ, ਭਾਵੇਂ ਪੱਤ ਛੂ ਜਾਏ ਹਰ ਸਾਲ, ਭਾਵੇਂ ਕੁਛ ਆਲਾ ਪੈ ਜਾਏ, ਪਰ ਉਹਨੂੰ ਸੱਪ ਜ਼ਰੂਰ ਲੱਗਦਾ। ਇਹ ਐਸੀ ਸੱਤ ਸੱਤ ਬਾਣੀ ਹੈ, ਸੱਪਣੀ ਕੋਲੋਂ ਬਚਣਾ, ਸੱਪਣੀ ਹੈ ਮਾਇਆ। ਇਸ ਕਰਕੇ ਜਿਹੜੀ ਮਾਇਆ ਹੈ ਇਹ ਬੜੇ ਬੜੇ ਬ੍ਰਹਮਾ ਵਿਸ਼ਨ ਮਹੇਸ਼, ਇਹ ਹੈ ਸਭ ਦੇ ਭੇਦੇ ਭਰਮ ਕੱਟਿਆ, ਗੁਰੇ ਨਾਮ ਦੀ ਆ ਸਮਝਾਏ। ਇਸ ਕਰਕੇ ਜਿਹੜੀ ਮਾਇਆ ਹੈ ਉਹ ਪਹਿਲਾਂ ਲਿਖਿਆ, ਬਾਕੀ ਹੈ ਦੂਤਨ। ਦੂਤ ਹੈ 5, ਕਾਮ ਕ੍ਰੋਧ ਲੋਭ ਮੋਹ ਹੰਕਾਰ, ਔਰ ਜਿਹੜੇ ਫਿਰ ਜਿਹੜੇ ਇਹਨਾਂ 'ਚ ਖੇਡਦਾ ਹੈ ਉਹਨਾਂ ਨੂੰ ਲਿਜਾਂਦੇ ਹੈ ਜਮਦੂਤ।
ਇਸ ਕਰਕੇ ਜਿਹੜੇ ਪੰਜ ਹੈ ਵੱਡੇ ਵੈਰੀ ਸਾਡੇ ਰਿਸ਼ੀ ਮੁਨੀਆਂ ਨੇ ਉਹ ਕਾਢਾਂ ਕੱਢੀਆਂ ਜਿਹੜੀ ਕਿ ਕਿਸੇ ਦੁਨੀਆਂ 'ਚ ਅੱਜ ਤੱਕ ਕਿਸੇ ਮਧਮਨਾਂ ਨੇ ਕੱਢੀਆਂ ਜੋ ਸਾਡੀਆਂ ਰਿਸ਼ੀ ਮੁਨੀਆਂ ਦੀਆਂ ਕਾਢਾਂ ਹੈ ਵੀ ਇਹਨਾਂ ਪੰਜਾਂ ਫੋਰਸਿਸ ਤੋਂ ਬਚੋ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਹੈ ਸਾਡੇ ਦੁਸ਼ਮਣ, ਔਰ ਇਹਦੇ ਅਪੋਜ਼ਿਟ ਫੋਰਸਿਸ ਇਕੱਠੀਆਂ ਕਰੋ ਜਿਹੜੀਆਂ ਕਿ ਅਸੀਂ ਦੱਸੀ ਚੱਲਾਂਗੇ ਵੀ ਕਾਮ ਦੇ ਅਗੇਂਸਟ ਕੀ ਖੜਾ ਕਰਨਾ ਹੈ, ਕਿਹੜੀ ਚੀਜ਼ ਫੋਰਸ ਕਿੱਦਾਂ ਨਾਮ ਜਪਣਾ ਹੈ ਤਾਂ ਸਾਡਾ ਨਾਮ ਜਪਣਾ ਪ੍ਰਫੁੱਲਤ ਹੋਊ। ਜੇ ਅਸੀਂ ਨਾਮ ਵੀ ਜਪੀ ਗਏ ਨਾਲ ਔਗਣ ਵੀ ਕਰੇਗੇ ਨਾਲ ਸਭ ਕੰਮ ਕਰੇਗੇ ਉਹ ਸਾਰਾ ਖੇਹ ਹੋ ਜਾਂਦਾ ਨਾਮ, ਕਿਉਂਕਿ ਦੂਤ ਲੁੱਟਦੇ ਹੈ ਇਹ ਕਾਮ ਕ੍ਰੋਧ ਛੱਡੇ ਹੀ ਅੰਦਰ ਕਾਲ ਪੁਰਖ ਨੇ ਥੱਲੇ ਹੈ ਵੀ ਜਿਹੜਾ ਨਾਮ ਇਹਨਾਂ ਨੂੰ ਨਹੀਂ ਸਮਝੇਗਾ ਉਹ ਸਦਾ ਲੁੱਟਿਆ ਜਾਏਗਾ। ਇਸ ਕਰਕੇ ਅਵਰ ਪੰਚ ਹਮ ਗੁਰੂ ਨਾਨਕ ਬੋਲ ਰਿਹਾ ਹੁਣ ਧਿਆਨ ਦਿਓ, ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ। ਗੁਰੂ ਨਾਨਕ ਕਹਿੰਦਾ ਮੈਂ ਕੀ ਕਰਾਂ, ਮੈਂ ਕੱਲਾ ਇਹ ਪੰਜ ਜਣੇ ਅੰਦਰ ਚੋਰ ਤੇ ਲਾਠੀ ਦੋ ਜਣੇ ਤੇ ਚਾਚੇ ਹੋਣੀ ਕੱਲੇ ਮੈਂ ਪੰਜ ਮੇਰੇ ਅੰਦਰ ਹੈ ਅਕਾਲ ਪੁਰਖ ਬਾਬਾ ਨਾਨਕ ਦਾ ਸ਼ਬਦ ਆਵਣੇ ਰਹਾਓ ਜੀ ਤੋਂ ਖੋਲੇਗੀ ਕੀ ਕੰਮ ਕਰੇ। ਅਵਰ ਪੰਚ ਹਮ ਇੱਕ ਜਣਾ ਹੈ, ਹਰ ਇੱਕ ਦੀ ਹਾਲਤ ਹੋਏਗੀ ਰੋਜ਼, ਔਰ ਨਾਮ ਜਪਣ ਵਾਲਿਆਂ ਤੇ ਜ਼ਿਆਦਾ ਮਾਇਆ ਪਏਗੀ ਕਿਉਂਕਿ ਉਹ ਹਟਾਏਗੀ ਇਸ ਕੰਮ ਤੋਂ। ਇਸ ਕਰਕੇ ਘਾਬਰੇ ਨਾ ਵਿਆਸੀ, ਗੁਰੂ ਦਾ ਸ਼ਬਦ ਮੋਹਰੇ ਹੈ ਗਿਆਨ ਦੇਣ ਵਾਲਾ। ਤੇ ਗੁਰੂ ਨਾਨਕ ਕਹਿੰਦਾ ਮੈਨੂੰ ਨਾਲੇ ਮਾਰਦੇ ਹੈ ਨਾਲੇ ਲੁੱਟਦੇ ਵੀ ਹੈ, ਇਹ ਨਹੀਂ ਵੀ ਕੱਲਾ ਮੇਰਾ ਲੋਟੀ ਲੈ ਜਾਣ, ਮੈਨੂੰ ਮਾਰ ਵੀ ਜਾਂਦੇ ਹੈ। ਅਵਰ ਪੰਚ ਹਮ ਇੱਕ ਜਣਾ, ਦੇਖੋ ਕਿਹੜੇ ਮੂਰਤ ਗੁਰੂ ਨਾਨਕ ਨੇ ਸ਼ਬਦ ਲਿਖਿਆ ਹੋਣਾ। ਅਵਰ ਪੰਚ, ਔਰ ਅੱਜ ਕੱਲ੍ਹ ਸਾਰੇ ਵੱਡੇ ਵੱਡੇ ਸਾਹ ਸੰਤ ਬਾਬੇ ਸਾਰਿਆਂ ਤੇ ਆਹੋ ਚੀਜ਼ ਵਰਤੀ। ਗੁਰੂ ਨਾਨਕ ਦਾ ਸ਼ਬਦ ਕਹਿੰਦਾ ਅਵਰ ਪੰਚ ਆਪ ਬਾਬਾ ਨਾਨਕ ਬਾਹਾਂ ਚੱਕ ਰਿਹਾ, ਮਹਾਰਾਜ ਇਹ ਬੜੇ ਭੈੜੇ ਦੁਸ਼ਮਣ ਮੈਨੂੰ ਬਚਾ। ਇਸ ਕਰਕੇ ਅਵਰ ਪੰਚ ਹਮ ਇੱਕ ਜਣਾ ਕਿਉਂ ਰਾਖੂ ਘਰ ਬਾਰ ਮਨਾ, ਘਰ ਕਹਿੰਦੇ ਜਿਸਮ ਨੂੰ, ਜਿੱਥੇ ਬਾਣੀ ਚ ਘਰ ਆ ਜਾਏ ਉਹ ਬੌੜੀ ਹੈ ਤੁਹਾਡੀ। ਇਸ ਕਰਕੇ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਮੈਨੂੰ ਮਾਰ ਵੀ ਜਾਂਦੇ ਆ ਨਾਲੇ ਲੁੱਟ ਵੀ ਜਾਂਦਾ, ਸਾਰਾ ਨਾਮ ਜਪਿਆ ਲੁੱਟ ਲੈ ਜਾਂਦੇ। ਤੂੰ ਮਾੜੀ ਜੀ ਭੈੜੀ ਦ੍ਰਿਸ਼ਟ ਨਾ ਕਿਸੇ ਨੂੰ ਦੇਖਿਆ, ਮਾੜੇ ਜੇ ਸੈਕਸੀ ਖਿਆਲ ਕੀਤੇ ਉਹ ਗਿਆ ਨਾਮ ਜਪਿਆ ਤੁਹਾਡਾ ਸਭ ਕੁਛ ਲੁੱਟ ਕੇ ਲੈ ਜਾਂਦਾ। ਅਵਰ ਪੰਚ ਹਮ ਇੱਕ ਜਣਾ ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਨੇਤੀ ਇਹ ਸੰਡੇ ਨੂੰ ਵੀ ਨਹੀਂ ਛੱਡਦੇ ਮੈਨੂੰ, ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਣਾ। ਅਲਾ ਜਾ ਰਿਹਾ ਹਨ ਔਰ ਸਾਰੀ ਸੰਗਤ ਰਲ ਕੇ ਗਾਓ, ਬਾਬਾ ਨਾਨਕ ਕਹਿੰਦਾ ਆ ਮੇਰੇ ਅਕਾਲ ਪੁਰਖ ਨੇ ਮੈਨੂੰ ਗਿਆਨ ਭੇਜਿਆ ਵੀ ਆਹ ਕੰਮ ਕਰ ਉੱਚੀ ਉੱਚੀ। ਸਾਰੀ ਰਾਮ ਨਾਮਾ ਉਚਰ ਮਨਾ, ਆ ਗਏ ਜਮ ਦਲ ਵੇਖਮ ਕਣਾ, ਰਹੋ ਸਰੀ ਰਾਮ ਨਾਮ ਨੂੰ ਉੱਚਾ ਉੱਚਾ ਬੋਲ ਬੋਲ ਕੇ ਜਾਪੇ ਤਾਂ ਪਰਾਂ ਜਮਦੂਤ ਹੋਣੇ ਹੈ। ਉੱਚੀ ਕਾ ਰਾਜ ਦੱਸਿਆ ਪਹਿਲੀਆਂ ਤੋਂ ਕਹਿ,
ਆਵਰ ਪੰਚ ਹਮ ਏਕ ਜਨਾ ਕਿਉਂ ਰਾਖੂ ਘਰ ਬਾਰ ਮਨਾ, ਮਾਰੇ ਲੂਟੇ।
ਆ ਤਾਂ ਵਿਆਸ ਕਰਨਾ, ਇਹ ਬਾਣੀ ਵਾਲਿਆਂ ਨੂੰ ਨਹੀਂ ਛੱਡਣ, ਕੀਰਤਨ ਕਰਨ ਵਾਲਿਆਂ ਨੂੰ ਕਿਸੇ ਛੱਡਣ, ਕਰਮ ਕਾਂਡ ਨਹਾਉਣ ਧੋਣ ਕੇ ਕਿਸੇ ਇਹ ਨਹੀਂ ਪਰਵਾਹ ਕਰਦੇ ਕਿਸੇ ਦੀ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ। ਉਹ ਸੁਖਮਨੀ ਸਾਹਿਬ ਦਾ ਪਾਠ ਕਹਿ ਰਿਹਾ ਹੈ, ਹਰੀ ਚੱਲ ਤੂੰ, ਉਹ ਜਮਦੂਤ ਆ ਜਾਣੇ ਆ, ਉਹਨਾਂ ਨੇ ਕਹਿਣਾ ਚੱਲ ਅੱਗੇ। ਉਹ ਕਹਿੰਦਾ ਮੈਂ ਇੰਨੇ ਪਾਠ ਕਰਦਾ ਸੀ ਰੋਜ਼ ਪੰਜ, ਮੈਂ ਤਾਂ ਮੈਂ ਮੈਨੂੰ ਤੁਸੀਂ ਕਿੱਦਾਂ ਲਿਜਾ ਸਕਦੇ ਹੋ? ਕਹਿੰਦਾ ਸਾਨੂੰ ਨਹੀਂ ਪਤਾ ਜਿਹੜਾ ਪਾਠ ਕਰਦਾ ਸੀ ਆ ਉਹਦੇ ਚ ਤੁਕ ਲਿਖੀ ਆ।
ਆਵਰ ਕਰ ਤੂੰ ਸਹਿਲੀ ਜਮ ਡਾਨੇ, ਗੋਬਿੰਦ ਭਜਨ ਤਿਲ ਨਹੀਂ।
ਉਹ ਕਹਿੰਦੇ ਅਸੀਂ ਤੇ ਇੰਨੀ ਵੀ ਸੁਣਨ ਨੂੰ ਤਿਆਰ ਨਹੀਂ ਤੇਰਾ, ਤੂੰ ਭਜਨ ਕੀਤਾ ਇਹ ਦੱਸ। ਕਹਿੰਦੇ ਜੀ ਇਹ ਬਾਣੀ ਭਜਨ ਹੀ ਹੈ, ਮੈਂ ਭਜਨ ਹੀ ਕਰਦਾ ਰਿਹਾ। ਕਹਿੰਦੇ ਨਹੀਂ ਹੈ, ਤੇਰੀ ਬਾਣੀ ਚ ਲਿਖੀ ਹੈ,
ਭਜ ਮਨ ਮੇਰੇ ਏਕੋ ਨਾਮ ਜੀਆ ਤੇਰੇ ਕੈ ਆਵੇ ਕਾਂ।
ਹੁਣ ਇੱਥੇ ਬਾਣੀ ਪਾਠ ਕਿਉਂ ਲਿਖ ਦਿੱਤੇ? ਇਹੋ ਅਸੀਂ ਵਿਵੇਕ ਕਰਨਾ ਹੈ, ਇਹੋ ਸਮਝਣਾ ਹੈ ਸ਼ਬਦਾਂ ਨੂੰ। ਇਸ ਕਰਕੇ ਗੁਰੂ ਨਾਨਕ ਕਹਿੰਦਾ
ਆਵਰ ਪੰਚ ਹਾਮ ਏਕ,
ਇਹ ਵੀ ਸ਼ਬਦ ਤੂੰ ਪਹਿਲੀ ਤੋਂ ਕਹਿ ਰਹਾ, ਤੂੰ ਇਹੋ ਸ਼ਬਦ ਇੱਥੇ ਆਣ ਕੇ ਕਹੇਗਾ ਵੀ ਮੈਂ ਨਾ ਜਬ ਜਕੜਿਆ ਪਿਆ ਮੈਂ ਕੀ ਕਰਾਂ, ਇਹੋ ਸ਼ਬਦ ਆ ਫਿਰ ਰਹਾ ਜੀ ਤੱਕ ਜਵਾਬ ਦੇਗੀ। ਮਹੱਲੇ ਪੰਜਵੇਂ ਦਾ ਜਿੰਨੇ ਵੀ ਬਾਕੀ ਮਹੱਲਿਆਂ ਦਾ ਗਿਆਨ ਹੈ ਸਦਾ ਲਈ, ਇਹ ਵੀ ਤੁਹਾਨੂੰ ਰੂਲ ਦੱਸਦੀ ਹੈ ਸਾਰੀ ਬਾਣੀ ਫੋਲਣ ਲੱਗੇ, ਪਹਿਲਾਂ ਮਹੱਲੇ ਪਹਿਲੇ ਦਾ ਸ਼ਬਦ ਪੜਿਆ ਕਰੋ, ਉੱਥੇ ਬਾਅਦ ਅਗਲੇ ਸ਼ਬਦ ਸਾਰੇ ਗੁਰੂ ਮਹੱਲੇ ਪਹਿਲੇ ਦੇ ਸ਼ਬਦਾਂ ਦੀ ਅਲੈਬੋਰੇਸ਼ਨ, ਹੋਰ ਕੁਛ ਨਹੀਂ ਹੈ। ਸਾਰਿਆਂ ਮਹੱਲਿਆਂ ਨਾਲ ਜ਼ੋਰ ਲਾਤਾ ਵੀ ਕਿਤੇ ਗੁਰੂ ਨਾਨਕ ਦੇ ਉਹ ਚ ਹੱਦੀ ਵਹਿਣ ਸਮਝ ਆ ਜਾਣ। ਇਸ ਕਰਕੇ ਗੁਰੂ ਨਾਨਕ ਸ਼ਬਦ ਦੇ ਰਿਹਾ ਹੈ
ਆਵਰ ਪੰਚ ਹਾਮ ਏਕ ਜਨਾ, ਕਿਉਂ ਰਾਖੂ ਘਰ ਬਾਰ ਮਨਾ।
ਇਹ ਕੀ ਕੰਮ ਕਰਦੇ ਹੈ, ਇਹ ਤੇਰੇ ਫਾਇਦੇ ਵਾਲੇ ਨਹੀਂ ਹੈ, ਤੈਨੂੰ ਬੜੇ ਚੰਗੇ ਲੱਗਦੇ ਹੈ, ਤੈਨੂੰ ਤੂੰ ਇਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ, ਭਾਵੇਂ ਤੂੰ ਮਰ ਜਾਵੇਂ। ਤੁਸੀਂ ਕਹਿਣਾ ਮੈਂ ਕਿੱਦਾਂ ਛੱਡ ਸਕਦੇ ਹਾਂ, ਮੈਂ ਬੋਰ ਹੋਣਾ ਇਹਨਾਂ ਨੂੰ ਛੱਡ ਕੇ, ਆਮ ਲਫ਼ਜ਼ ਓਏ ਬੋਰ ਨਹੀਂ। ਆ ਦੇਖ ਕੀ ਕਰਦੇ ਹੈ ਕੰਮ,
ਆਵਰ ਪੰਚ ਹਾਮ ਏਕ ਜਨਾ, ਹੈ ਕਿਉਂ ਰਾਖੂ ਘਰ ਬਾਰ ਮਨਾ।
ਆਪਣੇ ਮਨ ਨੂੰ ਸਮਝਾ ਰਿਹਾ ਬਾਬਾ ਨਾਨਕ, ਉਹ ਵੀ ਤੰਗ ਪਿਆ ਮਹੱਲਾ ਪਹਿਲਾ।
ਆਵਰ ਪੰਚ ਹਾਮ ਏਕ ਜਨਾ,
ਉਹ ਕਹਿੰਦਾ ਕਾਰ ਪਰ ਚੰਗਾ ਇਨਸਾਫ ਹੈ, ਇਹ ਪੰਜ ਮੇਰੇ ਦੁਆਲੇ ਕੀਤੇ, ਪੰਜ ਧਾਤੂ ਵਿੱਚ ਆਪ ਪਾਵੈ, ਇਹ ਕਾਲ ਪੁਰਖ ਨਾ ਆਪ ਪਾਈਆਂ ਚੀਜ਼ਾਂ। ਪੰਜ ਧਾਤੂ ਧਾਤ ਹੈ, ਮੈਟਰ ਹੈ, ਰਹਿਣੇ ਨਹੀਂ ਹੈ, ਸਪਿਰਚੁਅਲ ਚੀਜ਼ਾਂ ਨਹੀਂ ਹੈ, ਇਹ ਮੈਟਰ ਨੇ, ਧਾਤ ਹੈ। ਅਵਰ ਪੰਜ ਹਮ ਇੱਕ ਜਣਾ,
ਕਿਉਂ ਰਾਖੂ ਘਰ ਬਾਰ ਮਨਾ, ਇਹ ਮਾਰੇ ਲੂਟ।
ਕਹਿੰਦੇ ਮੈਨੂੰ ਸ਼ੱਕ ਲੁੱਟਿਆ ਜਾ ਰਿਹਾ ਪਰ ਮੈਂ ਬੋਰ ਨਹੀਂ ਹੁੰਦਾ, ਮੈਨੂੰ ਬੜਾ ਸਵਾਦ ਆ ਰਿਹਾ।
ਮਾਰੇ ਲੂ ਤੇ ਨੀਤ ਨੀਤ ਹੈ, ਕਿਸੇ ਆਗੇ ਕਰੀ ਪੁਕਾਰ ਜਾ।
ਆਤਲੀਆਂ ਤੋਂ ਕਰ ਹਾਓ ਚ ਸਮਾਉਣ ਲੱਗੀਆਂ, ਔਰ ਰਹਾਓ ਜਵਾਬ ਦੇ ਰਿਹਾ ਕੰਮ ਕਰ
ਸਹਿਰੀ ਰਾਮ ਨਾਮ।
ਇੱਥੇ ਹਰ ਦੀ ਜਗ੍ਹਾ ਰਾਮ ਨਾਮ ਲਿਖ ਗਏ,
ਸਹਿਰੀ ਰਾਮ ਨਾਮ ਮਾ ਉਚਰ ਮਨਾ,
ਔਰ ਬੋਲ ਬੋਲ ਕੇ ਜਪ
ਸਹਿਰੀ ਰਾਮ ਨਾਮ ਉਚਰ ਮਨਾ, ਆ ਗਏ ਜਮ ਦਲ ਬਿਕਮ ਕਰਨਾ।
ਇੱਥੇ ਨੀ ਤੈਨੂੰ ਲੁੱਟ ਰਹੇ, ਲੁੱਟਣ ਤੋਂ ਬਾਅਦ ਤੈਨੂੰ ਅੱਗੇ ਜਮਾਂ ਦੇ ਬ੍ਰਿਗੇਡ ਦੇ ਬ੍ਰਿਗੇਡ ਹੈ। ਇੱਕ ਅਨਟ੍ਰੇਨਡ ਫੌਜ ਹੁੰਦੀ ਹੈ, ਉਹ ਲੁਟੇਰਾ ਫੌਜ ਹੁੰਦੀ ਹੈ, ਇੱਕ ਟ੍ਰੇਨਡ ਫੌਜ ਹੁੰਦੀ ਉਹ ਬ੍ਰਿਗੇਡ, ਤੇ ਉਹਦਾ ਇੱਕ ਬ੍ਰਿਗੇਡੀਅਰ ਹੁੰਦਾ। ਕਹਿੰਦਾ ਜਮਦੂਤਾਂ ਦੇ ਟ੍ਰੇਨਡ ਫੌਜ ਤੂੰ ਕਰਕੇ ਲਿਆਏ ਹੈ, ਔਰ ਉਹ ਬ੍ਰਿਗੇਡਾਂ ਦੇ ਬ੍ਰਿਗੇਡ ਆ ਜਾਣੇ ਹੈ, ਤੂੰ ਕਿਹਦੇ ਤੂੰ ਬਚੇਗਾ, ਆਹ ਚੀਜ਼ ਤੈਨੂੰ ਬਚਾਏਗੀ।
ਸਹਿਰੀ ਰਾਮ ਨਾ ਮਾ ਉਚਰ ਮਨਾ, ਆ ਗਏ ਜਮਦਾਰ ਦੇਖਮ ਕਹਿਣਾ
ਰਹਾ। ਇਹੋ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ
ਤਾ ਮੈਂ ਹਰੇ ਹਰੇ ਕਰੀ ਕਿਆ ਤਾ ਸੁਖ ਸਹਿਜਰੀਆ ਰਹਾਉ, ਦੂਤਨ ਸੰਗਰੀਆ ਅੰਗਨ ਬਸਰੀਆ, ਭੋਏ ਅੰਗਨ ਬਸਰੀਆ ਆਨ ਕਰੋ ਪਰੀਆ।
ਕਹਿੰਦੇ ਜਿੰਨੇ ਮਰਜ਼ੀ ਉਹ ਪਾਪ ਕਰ ਲੈ, ਜਿਹਦਾ ਮਰਜ਼ੀ ਤੂੰ ਕਹਿੰਦਾ ਵੀ ਮੈਂ ਇੰਨੇ ਖੰਡ ਪਾਠ ਕਰ ਲਾ, ਇੰਨਾ ਮੈਂ ਸੁਖਿਆ, ਮੈਨੂੰ ਫਲਾਂ ਸਾਧ ਦੀ ਕਮਾਈ ਬਚਾ ਦੂ ਫਲਾਂ, ਕਹਿੰਦਾ ਤੂੰ ਨਹੀਂ ਫਸ ਸਕਦਾ, ਅਣਖ ਉਪਰੀਆ ਮੈਂ ਕਈ ਕੀਤਾ। ਗੁਰੂ ਅਰਜਨ ਪਾਤਸ਼ਾਹ ਆਪਣੀ ਆਟੋਬਾਇਓਗ੍ਰਾਫੀ ਲਿਖ ਰਹੇ ਹੈ, ਆਪਣੇ ਜੀਵਨ ਮੈਂ ਕਿੱਦਾਂ ਬਚਿਆ, ਉਹ ਕਿੱਦਾਂ ਬਚੇ,
ਤਾ ਮੈਂ
ਬਸ ਮੈਂ ਭਜਨ ਕੀਤਾ ਇੱਕ ਅੱਖਰ ਦੇ ਉੱਤੇ
ਤਾ,
ਜਿਹੜੇ ਕਿ ਸਾਰੇ ਵੱਡੇ ਵੱਡੇ ਇੰਚ ਲੋਕ ਅੱਜ ਕਰਕੇ ਜੇ ਜੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਬਾਣੀ ਸਮਝੋ ਪਿਆਰ ਕਰੋ, ਉਹ ਭਾਈ ਸਭ ਚੀਜ਼ ਹੀ ਇੱਕ ਅੱਖਰ ਦੇ
ਜਪਣ ਨਾਲ ਹੋ ਜਾਣੇ ਇੱਕ ਅੱਖਰ ਜੋ ਗੁਰਮੁਖੀ ਜਾਪੇ ਤਾਂ ਕਿ ਨਿਰਮਲ ਸੋਏ। ਅਸੀਂ ਇਹ ਬੰਦਗੀ ਦਾ ਰਾਹ ਸਾਫ਼ ਕਰ ਰਹੇ ਹਾਂ ਤਾਂ ਕਿ ਪਿਆਰ ਨਾਲ ਸਾਰੀ ਸੰਗਤ ਕਰ ਰਹੀ ਹੈ ਸਾਰੇ ਕੰਮ, ਪਰ ਕਦੀ ਇਸ ਕੰਮ ਵੱਲ ਵੀ ਆ ਜਾਣ ਜਿਹੜਾ ਕਿ ਰਾਹ ਦੀ ਤੁੱਕ ਕਹਿ ਰਹੀ ਹੈ।
ਮੈਂ ਹਰੇ ਹਰੇ ਕਰੀਆ ਤਾ ਸੁਖ ਸਹਿਜਰੀਆ
ਰਹਾ। ਦੂਤਾਂ ਦਾ ਸੰਗ ਸੀ ਮੇਰਾ ਇਹਨਾਂ ਪੰਜਾਂ ਦੇ ਨਾਲ। ਔਰ ਭੋਏ ਧਿਆਨ ਨਾਲ ਲਫ਼ਜ਼ ਦੇਖੋ, ਜਿਹੜੀ ਜ਼ਮੀਨ ਦੇ ਉੱਤੇ ਚੱਲਣ ਵਾਲਾ ਜਾਨਵਰ ਹੋਏ ਭੋਏ ਕਹਿੰਦੇ ਆ ਜ਼ਮੀਨ ਨੂੰ। ਇਹ ਢਿੱਡ ਘਸਾ ਕੇ ਸੱਪਾ ਸੱਪ ਦੇ ਸੁੱਪ ਸਾਰੀ ਜ਼ਮੀਨ ਤੇ ਫਿਰਦੇ ਰਹਿੰਦੇ ਆ। ਉਹਨੂੰ ਭੋਏ ਦੇ ਉੱਤੇ ਕਹਿੰਦੇ ਇਹ ਮੇਰੇ ਅੰਗ ਦੇ ਨਾਲ ਸੀ, ਭੋਏ ਅੰਗ ਨੇ ਬਸਰੀਆ। ਮੈਨੂੰ ਇੰਨੀ ਮਾਇਆ ਪਈ ਸੀ, ਮੈਂ ਸੱਪਾਂ ਚ ਦੂਤਾਂ ਚ ਇੰਜ ਘਿਰਿਆ ਸੀ, ਮੈਂ ਕਈ ਉਪਾਅ ਕੀਤੇ। ਸਾਰਾ ਗੁਰੂ ਗ੍ਰੰਥ ਸਾਹਿਬ ਇੱਕੋ ਉਪਾਅ ਵੀ ਦੱਸਦਾ, ਗੁਰੇ ਨਾਮ ਦੀਆ ਸਮਝਾ। ਬਾਣੀ ਚ ਗਿਆਨ ਕਲਾ ਹੈ, ਬਾਣੀ ਗਿਆਨ ਦੇਗੀ, ਬਾਣੀ ਚ ਗਿਆਨ ਕਲਾ ਹੈ, ਹਰ ਪਰਮੇਸ਼ਰ ਦੇ ਨਾਮ ਚ ਪਾਰਸ ਕਲਾ ਹੈ, ਇਹਦੇ ਨਾਲ ਸਭ ਕੁਛ ਹੋਣਾ।
ਤਾ ਮੈਂ ਹਰੇ ਹਰੇ ਕਰੀਆ ਤਾ ਸੁਖ ਸਹਿਜ।
ਅਗਲਾ ਸਾਰਾ ਸ਼ਬਦ ਅਗਲੀ ਚੌਂਕੀ ਚ ਲਾਂਗੇ ਅਸੀਂ। ਆਓ ਜੋ ਇਹ ਕੰਮ ਦੱਸਦੇ ਹੋ ਅਸੀਂ ਕਰ ਲਈਏ।
ਤਾ ਮੈਂ ਹਰੇ ਹਰੇ ਕਰੀਆ ਤਾ ਸੁਖ ਸਹਿਜ ਰਹਾ। ਇੱਕੇ ਆਖ ਆਖ ਸ਼ਬਦ ਪਾਖੇ ਅਰਦ ਉਰਦ ਦੇਨ
ਅਰਦੇ ਉਰਦ ਨਵੇਰਾ,
ਅਰਦੇ ਉਰਦ ਨਵੇਰਾ, ਅਰਦੇ ਉਰਦ ਨਵੇਰਾ, ਅਰਦੇ ਉਰਦ ਨਵੇਰਾ, ਤਦਾ ਅਰਦੇ ਉਰਦ ਨਵੇਰਾ, ਅਰਦੇ ਉਰਦ ਨਵੇਰਾ,
ਅਰਦੇ ਉਰਧੇ ਮੰਝੇ ਬਸੇਰਾ, ਅਰਧ ਛਾੜ ਜਾ ਉਰਦ ਕੁਆਓ, ਤੋ ਅਰਦੇ ਉਰਦੇ ਮੇਲਿਆਂ ਸੁਖ ਪਾਓ, ਅਰਦੇ ਉਰਦ ਨਵੇਰਾ,
ਅਰਦੇ ਉਰਦ ਨਵੇਰਾ। ਜਪ ਤਪ ਸੰਜ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ, ਏ ਗੁਰ ਪਰਮੇਸ਼ ਨਾਨਕ ਭੇਟਿਓ ਸਾਚੇ
ਸ਼ਬਦੇ
ਨਵੇਰਾ।
सिखो शब्द प्यारे हो, जन्म मरण की टेक, मुख उजल सदा सुखी, नानक सिमरत एक।